ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जुगाद सच ही सच
नानक होसी भी सच
चकर चिहन अर बरन जात अर पात नैन जेहे रूप रंग अर एक पेक को कह न सकत के अचल मूर्त अन पहो प्रकाश अमितोज कही जै कोट इंद्र इंद्रा साहे सान गज त्रिभुवन महीप सुर नर असुर नेत नेत बन तृण कहत त्वय सर्व नाम कथय कवन कर्म नाम वर्णत सुमत भूले मार्ग जिन्ह बताया ऐसा गुरवड भागी पाया सिमर मना राम नाम चितारे बस रहे हृदय गुर चरण प्यारे काम क्रोध लोभ मोह मन लीना बंधन काट मुकत गुर कीना दुख सुख करत जन्म फुन मुआ चरण कमल गुर आश्रम दिया अगन सागर बूढ़त संसारा नानक वहां पकर सतगुर निस्तारा अगन सागर बूढ़त संसारा नानक बहा पकर सतगुर निस्तारा
सतनाम श्री वाहे गुरु साहिब जियो वगर नहि तो ई हम फरमाए सुकुनद तुरा हम पूरा फरामोश यजदा कुनद
वाहे गुरु जी का खालसा वाहे गुरु जी की गुरु बाबा जी दी साजी नवाजी गुरु रूप गुरु खालसा सात संगत माई भाई आप जी बहुत बड़ भागे हो जिन्हां नूं सतगुरु जी दी पावन पवित्र हजूरी विच हाजरियां भरन दा और गुरु साहिबां दा जस सरवण करन दा सुभाग प्राप्त होया है। गुरु दरबार च हाजर हो के सिख पंथ दे महान कवि श्री जथे तों आप जी कलगीधर पातशाह दा इतिहास सरवण कर रहे सी। साध संगत जी गुरु घर दे विच कथा कीर्तन सुखदाई महाराज ने परमात्मा दी गुरु दी उस्तत नूं सुख देण वाला बयान कीता। ढाडी सिंघां दी मर्यादा है ਉਹ ਵੀਰ ਰਸ ਵਿੱਚ ਵਾਰਾਂ ਗਾਉਂਦੇ ਹਨ ਔਰ ਸੂਰਬੀਰ ਯੋਧਿਆਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਵਿੱਚ ਵੀਰ ਰਸ ਦਾ ਸੰਚਾਰ ਕਰਦੇ। ਇਹ ਪਰੰਪਰਾ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਤੋਂ ਆਰੰਭ ਹੋਈ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕਰਕੇ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਭਾਈ ਨੱਥਾ ਅਤੇ ਭਾਈ ਅਬਦੁੱਲਾ ਦੋਵਾਂ ਢਾਡੀਆਂ ਨੂੰ ਹਾਥੀ 'ਤੇ ਬਿਠਵਾ ਕੇ ਮੰਗਾਇਆ ਸੀ। ਭਾਈ ਬਿਧੀ ਚੰਦ ਜੀ ਦੀ ਡਿਊਟੀ ਲਾਈ ਸੀ ਕਿ ਢਾਡੀਆਂ ਨੂੰ ਹਾਥੀ 'ਤੇ ਬਿਠਾ ਕੇ ਲਿਆਓ ਅਤੇ ਬੜੇ ਸਤਿਕਾਰ ਨਾਲ ਭਾਈ ਨੱਥੇ ਅਤੇ ਅਬਦੁੱਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਬੁਲਾਇਆ। ਉਹਨਾਂ ਨੇ ਵਾਰਾਂ ਗਾਈਆਂ, ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਔਰ ਉਹਦੇ ਵਿੱਚ ਇਹ ਬਚਨ ਵੀ ਕਹੇ, ਪੱਗ ਤੇਰੀ ਕੀ ਜਹਾਂਗੀਰ ਦੀ। ਪੱਗ ਤਾਂ ਛੇਵੇਂ ਪਾਤਸ਼ਾਹ ਆਪ ਜੀ ਦੇ ਸੀਸ ਤੇ ਬੱਜੀ ਹੈ, ਜਹਾਂਗੀਰ ਨੇ ਜਿਹੜੀ ਪੱਗ ਬੰਨੀ ਹੈ ਉਹ ਤੇਰੇ ਪੱਗ ਦੀ ਬਰਾਬਰੀ ਨਹੀਂ ਕਰ ਸਕਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕ ਤੋਂ ਢਾਡੀਆਂ ਦੀ ਪਰੰਪਰਾ ਸ਼ੁਰੂ ਹੋਈ ਔਰ ਕਲਗੀਧਰ ਜੀ ਨੇ 52 ਕਵੀ ਰੱਖੇ ਜਿਨ੍ਹਾਂ ਤੋਂ ਕਵੀਆਂ ਦੀ, ਕਵੀਸ਼ਰਾਂ ਦੀ ਮਰਿਆਦਾ ਆਰੰਭ ਹੋਈ। ਆਪ ਜੀ ਕਵੀਸ਼ਰੀ ਜਥੇ ਤੋਂ ਇਤਿਹਾਸ ਸਰਵਣ ਕਰ ਰਹੇ ਸੀ। ਸਤਿਗੁਰੂ ਵੀ ਇਸੇ ਤਰ੍ਹਾਂ ਵੱਡੇ ਵੱਡੇ ਵਿਦਵਾਨ ਕਵੀਆਂ ਦਾ ਦੀਵਾਨ ਲਵਾਇਆ ਕਰਦੇ ਸਨ। ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਾਓ ਤਾਂ ਉੱਥੇ ਗੁਰੂ ਦਰਬਾਰ ਦੇ ਪਿਛਲੇ ਪਾਸੇ ਇੱਕ ਸਥਾਨ ਕਵੀ ਦਰਬਾਰ ਵੀ ਹੈ। ਉਹ ਕਵੀ ਦਰਬਾਰ ਦਾ ਇਤਿਹਾਸ ਹੈ ਕਿ 52 ਕਵੀਆਂ ਤੋਂ ਗੁਰੂ ਜੀ ਉੱਥੇ ਕਵਿਤਾ ਸੁਣਿਆ ਕਰਦੇ ਸਨ, ਵਾਰਾਂ ਸੁਣਿਆ ਕਰਦੇ ਸਨ, ਕਵਿਤ ਸੁਣਿਆ ਕਰਦੇ ਸਨ। ਅਤੇ ਉੱਥੇ ਜਮੁਨਾ ਨਦੀ ਬੜਾ ਸ਼ੋਰ ਪਾਉਂਦੀ ਸੀ। ਜਮੁਨਾ ਦੇ ਕੰਢੇ 'ਤੇ ਹੈ ਪਾਉਂਟਾ ਸਾਹਿਬ। ਹਜ਼ੂਰ ਨੇ ਬਚਨ ਕੀਤਾ, ਜਮੁਨਾ ਸ਼ਾਂਤ ਹੋ ਕੇ ਵਗ, 300 ਸਾਲ ਹੋ ਗਏ ਨੇ, ਜਮੁਨਾ ਬਿਲਕੁਲ ਚੁੱਪ ਕਰਕੇ ਵਗਦੀ ਹੈ। ਉੱਥੋਂ 2-2.5 ਕਿੱਲੇ ਪਿੱਛੇ ਚਲੇ ਜਾਓ, ਇਤਨਾ ਰੌਲਾ ਪੈਂਦਾ ਜਮੁਨਾ ਦੀ ਆਵਾਜ਼, ਕੁਝ ਕੰਨਾਂ 'ਚ ਗੱਲ ਨਹੀਂ ਸੁਣਾਈ ਦਿੰਦੀ ਕਹੀ ਹੋਈ। 2-4 ਕਿੱਲੇ ਅੱਗੇ ਆ ਜਾਓ, ਇਤਨਾ ਰੌਲਾ ਹੈ ਵੀ ਕੋਈ ਕਈ ਗੱਲ ਨਹੀਂ ਸੁਣ ਸਕਦਾ। ਪਰ ਜਿੱਥੇ ਪਾਉਂਟਾ ਸਾਹਿਬ ਹੈ, ਕਵੀ ਦਰਬਾਰ ਹੈ, ਉੱਥੇ ਜਮੁਨਾ ਸ਼ਾਂਤ ਹੋ ਕੇ ਵਗ ਰਹੀ ਹੈ। ਸਤਿਗੁਰੂ ਜੀ ਕਵੀਆਂ ਤੋਂ ਇਤਿਹਾਸ ਸੁਣਦੇ, ਉੱਥੇ ਹੀ ਆਪਣੀ ਬਹੁਤ ਸਾਰੀ ਬਾਣੀ, ਜਾਪ ਸਾਹਿਬ, ਅਕਾਲ ਉਸਤਤ, ਔਰ ਮਹਾਰਾਜ ਨੇ ਕ੍ਰਿਸ਼ਨਾ ਅਵਤਾਰ ਉਸੇ ਜਗ੍ਹਾ 'ਤੇ ਪਾਉਂਟਾ ਸਾਹਿਬ ਰਹਿ ਕੇ ਸੰਪੂਰਨ ਕੀਤਾ। ਹੋਰ ਵੀ ਬਹੁਤ ਸਾਰੇ ਛੰਦ ਰਚੇ। ਸੋ ਸਤਿਗੁਰੂ ਮਹਾਰਾਜ ਦੇ ਦਰਬਾਰ ਦੀ ਮਰਿਆਦਾ ਅਨੁਸਾਰ ਆਪ ਜੀ ਕੀਰਤਨ ਵੀ ਸੁਣਦੇ ਹੋ, ਕਵੀਸ਼ਰੀ ਜਥੇ ਤੋਂ ਇਤਿਹਾਸ ਵੀ ਸੁਣਦੇ ਹੋ। ਜੋ ਗੁਰਬਾਣੀ ਦੀ ਵਿਆਖਿਆ ਦੀ ਪਰੰਪਰਾ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਗੁਰਬਾਣੀ ਪ੍ਰਗਟ ਹੋਈ ਸੰਸਾਰ ਦੇ ਵਿੱਚ, ਉਹਦੀ ਵਿਚਾਰ ਵਿਆਖਿਆ ਵੀ ਚੱਲੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪਹਿਲੇ ਵਿਆਖਿਆਕਾਰ ਕਿਹਾ ਜਾਂਦਾ, ਫਿਰ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਤੋਂ ਸੰਪਰਦਾਵਾਂ ਟਕਸਾਲਾਂ ਆਰੰਭ ਹੋਈਆਂ ਅਤੇ ਖਾਲਸੇ ਪੰਥ ਵਿੱਚ ਗੁਰਬਾਣੀ ਦੇ ਅਰਥ ਕਰਨ ਦੀ ਪ੍ਰਪਾਟੀ ਚੱਲੀ। ਸੋ ਸਾਧ ਸੰਗਤ ਜੀ, ਆਪ ਜੀ ਜਫਰਨਾਮਾ ਸਾਹਿਬ ਦੀ ਕਥਾ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨਾਲ ਮੁਖਾਤਬ ਹੋ ਕੇ ਸਿੱਧੀਆਂ ਗੱਲਾਂ ਕਰ ਰਹੇ ਨੇ। ਔਰੰਗਜ਼ੇਬ ਦੀ ਮਹਾਰਾਜ ਜੀ ਬਹੁਤ ਕਰੜੇ ਹੱਥੀਂ ਖਬਰ ਲੈ ਰਹੇ ਨੇ, ਕਹਿਣ ਲੱਗੇ ਤੇਰੇ ਸਿਰ ਦੇ ਉੱਤੇ ਬੜਾ ਵੱਡਾ ਕਰਜ਼ਾ ਹੈ ਔਰ ਇਹ ਕਰਜ਼ਾ ਤੂੰ ਲਾਹਣਾ ਤੇਰੀ ਜ਼ਿੰਮੇਵਾਰੀ ਹੈ, ਸਾਨੂੰ ਆ ਕੇ ਮਿਲਣਾ ਤੇਰੀ ਜ਼ਿੰਮੇਵਾਰੀ ਹੈ। ਕਸਮ ਤੂੰ ਖਾਧੀ ਸੀ ਕੁਰਾਨ ਦੀ, ਅਸੀਂ ਨਹੀਂ, ਅਸੀਂ ਤਾਂ ਉਸ ਕਸਮ 'ਤੇ ਫੁੱਲ ਚੜ੍ਹਾਏ ਪਰ ਤੂੰ ਕਸਮ ਤੋਂ ਮੁੱਕਰ ਗਿਆ ਔਰ ਜੋ ਕੁਝ ਭਾਣੇ ਵਰਤੇ ਹਨ ਉਹ ਕਰਜ਼ਾ ਤੇਰੇ ਸਿਰ 'ਤੇ ਹੈ, ਸਾਹਿਬਜ਼ਾਦਿਆਂ ਦੇ ਖੂਨ ਦਾ ਕਰਜ਼ਾ ਤੇਰੇ ਸਿਰ 'ਤੇ ਹੈ। ਜਿਹਾ ਸ਼ੁੱਧ ਕੇ ਚੂੰ ਬਚਗਾ ਕੁਛ ਤਹਿਚਾਰ ਕੇ ਬਾਕੀ ਬਾਂ ਦਸਤ ਬਾ ਪੇਚੀ ਦੇ ਮਾਰ, ਫਿਰ ਵੀ ਕੀ ਹੋ ਗਿਆ ਜੇ ਤੂੰ ਮੇਰੇ 4 ਬੱਚੇ ਸ਼ਹੀਦ ਕਰ ਦਿੱਤੇ, 4 ਬੱਚਿਆਂ ਦੀ ਮੌਤ ਨਾਲ ਅੱਗ ਬੁੱਝ ਨਹੀਂ ਗਈ, ਬੜੇ ਬੜੇ ਭਾਂਬੜ ਬਲਦੇ ਨੇ, ਅਜੇ ਮੇਰਾ ਫਨੀਅਰ ਨਾਗ ਮੇਰਾ ਖਾਲਸਾ ਜਿਉਂਦਾ ਇੱਕੋ ਫੁੰਕਾਰੇ ਨਾਲ ਖਤਮ ਕਰ ਦੇਗਾ। ਕੇਚੇ ਮਰਦੀ ਕੇ ਅਹਗਰ ਖਮੋਸ਼ਾਂ ਕੁਨੀ ਕੇ ਆਤਿਸ਼ ਦਮਾਰਾ ਬਦੌਰਾ ਕੁਨੀ, ਇਹ ਕੋਈ ਬਹਾਦਰੀ ਨਹੀਂ ਵੀ 4 ਚੰਗਿਆੜੇ ਬੁਝਾ ਦਿਆਂ। ਚੰਗਿਆੜੇ ਬੁੱਝਣ ਨਾਲ ਅੱਗ ਨਹੀਂ ਬੁੱਝਦੀ, ਅੱਗ ਤਾਂ ਉਸੇ ਤਰ੍ਹਾਂ ਬਲ ਰਹੀ ਹੈ, ਭਾਂਬੜ ਬਲਣਗੇ ऐसे पांबड़ बलनगे औरंगजेब तू सड़ के सुहा हो जाएगा के खुश गुफ्तफर दोषिये खुश जबां शितादी बवद कारे अहरमना। फिरदोशी कवि होया फारसी दा, उसने कहा है कि काल करनी शैताना दा ते मूर्खां दा काम है। औरंगजेब तू मूर्खां वाले काम कर बैठा है, बड़ी काली दे नाल तू साडे नाल धोखे कीते ने, दगे कीते ने, पाप कीते ने, हुण उन्हां पापां दा फल भुगतण दा समा आ गया है। सो श्री गुरु गोबिंद सिंह साहिब जी महाराज की कह रहे ने सुनो, हुण बादशाह दे कन खोली जा रहे ने अपनी पवित्र कलम दे नाल। इतनी कलम च ताकत है, सात संगत जी किरपान दे फट तां मिल जांदे ने पर कलम दे फट लखां साल बाद भी उदां ही रहिंदे ने। कलम नालों किरपान नालों कलम दी मार ज्यादा है। श्री कलगीधर जी किरपान भी चलानी जानदे हन ते कलम भी चलानी जानदे हन। देख तेग जग में दो चले राख आप मोय और न दले। देख तेग दे तनी हन, कलम किरपान दे तनी हन। आओ उना दी पावन बाणी श्री जफरनामा साहब सुनिए, सारी संगत प्यार नाल आखो सतनाम श्री वाहे गुरु साहेब जी, सतनाम श्री वाहे साहेब जी।
वगरनै तो ई हम प्रवास कुनाद।
बादशाह तू जवाब दे है, जिम्मेवारी है तेरी और तेनू ए जवाब देना ही पएगा। जे तू इत्थे लोकां दे सामने समाज दे सामने जवाब ना दिता, तू इस गल नूं भुलाण दी कोशिश कीती, पर्दे पाण दी कोशिश कीती, अपने पापां नूं छुपाण दी कोशिश कीती।
तुराहम फरामोस यजदा कुनंद।
तां फिर याद रख, खुदा तेनू भुला देवेगा। खो सतनाम श्री वाहे। जिहड़ा सच्चाई नूं भुलांदा है, सच्चाई उस नूं भुला देंदी है। तू भी भुल जाएगा, खुदा दी निगाह विच परवान नहीं होएगा। जदों उस प्रभु दे दरगाह विच जाना है, उत्थे सारा पाई पाई दा हिसाब खुलना है। जे तेरे पले सच होया तां तू बाजी जितेगा, ते जे तू इसे तरह संसार विच पड़दे पांदा पांदा चला गया ਤਾਂ ਦਰਗਾਹ ਵਿੱਚ ਤੇਰਾ ਮੂੰਹ ਕਾਲਾ ਹੋਵੇਗਾ।
ਅਗਰ ਕਾਰ ਈ ਵਰਤੋ ਬਸਤੀ ਕਮਰ।
ਏ ਬਾਦਸ਼ਾਹ, ਜੇ ਇਸ ਕੰਮ ਲਈ ਤੂੰ ਕਮਰ ਕਸਾ ਕਰ ਲਵੇਂ, ਲੱਕ ਬੰਨ ਲਵੇਂ। ਬਸਤੀ ਕਮਰ, ਬਸਤੀ ਕਮਰ ਦਾ ਮਤਲਬ ਹੈ ਕਮਰ ਕਸ ਲੈਣੀ। ਤੂੰ ਇਸ ਨੇਕੀ ਦੇ ਕੰਮ ਲਈ, ਯਾਨੀ ਜਿਹੜਾ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਵਾਂਗਾ, ਜੇ ਅਜੇ ਵੀ ਆ ਜਾਵੇਂ, ਉਹ ਤਾਂ ਬਹੁਤ ਨੁਕਸਾਨ ਚੁੱਕਾ ਹੈ, ਪਰ ਜੇ ਤੂੰ ਅਜੇ ਵੀ ਆਪਣੀ ਗਲਤੀ ਦਾ ਅਹਿਸਾਸ ਕਰ ਲਵੇਂ, ਯਾਨੀ ਸਾਡੇ ਨੂੰ ਸਾਨੂੰ ਮਿਲਣ ਦੇ ਵਾਸਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੋ ਜਾਵੇਂ।
ਖੁਦਾਵੰਦ ਬਾਸ਼ਦ ਤੁਰਾ ਬਹਿਰਾਵਰ।
ਤਾਂ ਖੁਦਾ ਅੱਲਾਹ ਤਾਲਾ ਬੜਾ ਮਿਹਰਬਾਨ ਹੈ, ਉਹ ਤੈਨੂੰ ਨੇਕੀ ਦਾ ਫਲ ਅਜੇ ਵੀ ਦੇ ਸਕਦਾ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ। ਉਹ ਸਦਾ ਬਖਸ਼ਿੰਦ ਹੈ, ਇਨਸਾਨ ਲੱਖਾਂ ਵਾਰੀ ਭੁੱਲੇ ਉਹ ਲੱਖਾਂ ਵਾਰੀ ਬਖਸ਼ਦਾ ਹੈ। ਖੁਦਾ ਬੰਦ ਬਾਸ਼ ਤੁਰਾ ਬਹਿਰਵਰ, ਉਹ ਬਖਸ਼ਣ ਨੂੰ ਤਿਆਰ ਹੈ, ਪਰ ਤੂੰ ਬੰਦਾ ਬਣ, ਤੂੰ ਬਖਸ਼ਾਣ ਦਾ ਯਤਨ ਕਰ।
ਕੇ ਇੰਕਾਰ ਨੇਕ ਅਸਤ ਦੀ ਪਰਵਰੀ।
ਜਿਹੜਾ ਬੰਦਾ ਧਰਮ ਦੇ ਰਾਹ ਤੇ ਚੱਲਦਾ ਹੈ ਉਹ ਹੀ ਧਰਮੀ ਕਹਾਉਂਦਾ ਹੈ, ਤੇ ਉਹਨੂੰ ਆਪਣੇ ਦੀਨ ਦੀ, ਆਪਣੇ ਧਰਮ ਦੀ, ਆਪਣੀ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਚੰਗਾ ਕੰਮ ਹੈ ਕਿ ਇਕਾਰ ਨੇਕ ਅਸਤ, ਇਹ ਕੰਮ ਚੰਗਾ ਹੈ ਕਿ ਦੀ ਪਰਵਰੀ, ਦੀਨ ਪਾਲਣਾ, ਧਰਮ ਸਰਬ ਸੁਖ ਖਾਨ, ਜਾਨ ਸਭ ਕੋ ਹਿਤਕਾਰੀ, ਧਰਮ ਧਰੇ ਬੁੱਧੀਮਾਨ ਨਿਰੰਤਰ ਚੀਤ ਬਜਾਰੀ। ਧਰਮ ਸਾਰਿਆਂ ਸੁੱਖਾਂ ਦੀ ਖਾਣ ਹੈ, ਸਾਰਿਆਂ ਦਾ ਭਲਾ ਕਰਨ ਵਾਲਾ ਹੈ, ਬੁੱਧੀਮਾਨ ਪੁਰਸ਼ ਲਗਾਤਾਰ ਨਿਰੰਤਰ ਧਰਮ ਦੀ ਪਾਲਣਾ ਕਰਦੇ ਨੇ, ਤਾਂ ਕਰਦੇ ਨੇ ਵੀ ਸਾਨੂੰ ਸੁੱਖ ਮਿਲਦਾ ਰਹੇ। ਜਿਹੜੇ ਧਰਮ ਦੀ ਪਾਲਣਾ ਕਰਦੇ ਨੇ ਉਹ ਸੁਖੀ ਰਹਿੰਦੇ ਨੇ। ਧਰਮ ਸਰਬ ਸੁਖ ਖਾਣ ਜਾਣ ਸਭ ਕੋ ਹਿਤਕਾਰੀ, ਧਰਮ ਧਰੇ ਬੁੱਧੀਮਾਨ ਨਿਰੰਤਰ ਚੀਤ ਮਜਹਾਰੀ, ਧਰਮ ਸ਼ਾਂਤ ਸੁਖ ਹੇਤ ਕਿਲ ਕਲ ਕਰਮਲ ਖੋਵਤ, ਤੀਨ ਦੇਵ ਕੇ ਦੇਸ਼ ਧਰਮ ਕਰ ਪ੍ਰਾਪਤ ਹੋਵਤ। ਸ਼ਾਂਤੀ ਸੁਖ ਆਨੰਦ ਪ੍ਰਸੰਨਤਾ ਖੁਸ਼ੀ ਖੇੜਾ ਇਹ ਧਰਮ ਦੇ ਫਲ ਹਨ। ਜਿਹੜਾ ਧਰਮ ਬੰਦਾ ਧਰਮ ਤੇ ਤੁਰਦਾ ਉਹਨੂੰ ਇਹ ਫਲ ਆਪੇ ਹੀ ਮਿਲਦੇ ਰਹਿੰਦੇ ਹੈ। ਸ਼ਾਂਤੀ ਮਿਲਦੀ ਹੈ, ਸੁਖ ਮਿਲਦਾ ਹੈ, ਆਨੰਦ ਮਿਲਦਾ ਹੈ, ਪ੍ਰਸੰਨਤਾ ਮਿਲਦੀ ਹੈ। ਸੋ ਤੂੰ ਨੇਕ ਧਰਾ ਤੇ ਚੱਲੇਗਾ ਤਾਂ ਨੇਕ ਕਹਾਏਗਾ ਕਿ ਈਕਾਰ ਨੇਕ ਅਸਤ, ਇਹ ਕੰਮ ਸਹੀ ਹੈ। ਦੀਨ ਪਰਵਰੀ, ਦੀਨ ਨੂੰ ਪਾਲਣਾ ਚਾਹੀਦਾ। ਜੇ ਤੂੰ ਮੁਸਲਮਾਨ ਹੈ ਤੇ ਮੁਸਲਮਾਨ ਦਾ ਜਿਹੜਾ ਧਰਮ ਹੈ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ, ਦੁਨੀਆਂ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਟ ਘਿਓ ਪਾਕ ਹਰਾ। ਤੂੰ ਨੇਕ ਇਨਸਾਨ ਬਣ, ਹਰ ਇੱਕ ਇਨਸਾਨ ਨੂੰ ਆਪਣਾ ਭਰਾ ਸਮਝ, ਸੱਚਾਈ ਦੇ ਰਾਹ ਤੇ ਤੁਰ, ਆਪਣੇ ਦਿਲ ਨੂੰ ਮੋਮ ਬਣਾ, ਕੋਮਲ ਬਣਾ। ਮੁਸਲਮਾਨ ਕਠੋਰ ਦਿਲ ਨਹੀਂ ਹੋ ਸਕਦਾ, ਜੇ ਕਠੋਰ ਦਿਲ ਹੈ ਤਾਂ ਮੁਸਲਮਾਨ ਨਹੀਂ ਹੋ ਸਕਦਾ। ਇਸ ਕਰਕੇ ਤੂੰ ਇਨਸਾਨ ਚੰਗਾ ਬਣ ਜਾ।
ਚੂ ਜਜਦਾਸ ਨਾਸੀ ਬਜਾ ਬਰਤਰੀ,
ਮਹਾਰਾਜ ਕਹਿੰਦੇ ਆ ਦੀਨ ਪਰਵਰੀ ਚੰਗੀ ਚੀਜ਼ ਹੈ, ਆਪਣਾ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ। ਪਰ ਧਰਮ ਨਿਭਾਉਣ ਨਾਲੋਂ ਵੀ ਵੱਡੀ ਇੱਕ ਹੋਰ ਗੱਲ ਹੈ, ਉਹ ਹੈ ਸੱਚ ਦੀ ਪਛਾਣ ਕਰ ਲੈਣੀ, ਖੁਦਾ ਦੀ ਪਛਾਣ ਕਰ ਲੈਣੀ। ਜੋ ਜਜਦਾ ਸ਼ਨਾਸੀ, ਜਜਦਾ ਮੈਨੇ ਇੱਕ ਪਰਮਾਤਮਾ ਵਾਹਿਗੁਰੂ, ਇੱਕ ਜਿਹੜਾ ਇੱਕ ਸਾਰਿਆਂ 'ਚ ਰਮਿਆ ਹੋਇਆ, ਉਹ ਕੀੜੀ 'ਚ ਵੀ ਹੈ, ਉਹ ਹਾਥੀ 'ਚ ਵੀ ਹੈ, ਉਹਦੀ ਜੋਤ ਨੂੰ ਪਛਾਣ ਲੈਣਾ, ਉਹ ਦੀਨ ਨਾਲੋਂ ਵੀ ਉੱਪਰਲੀ ਗੱਲ ਹੈ। ਕਿਉਂਕਿ ਸਾਧ ਸੰਗਤ ਜੀ, ਪੰਜ ਖੰਡ ਹਨ ਸ੍ਰੀ ਜਪਜੀ ਸਾਹਿਬ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤੇ। ਧਰਮ ਖੰਡ ਹੈ ਔਰ ਸ਼ਰਮ ਖੰਡ ਹੈ ਔਰ ਕਰਮ ਖੰਡ ਹੈ, ਸੱਚ ਖੰਡ ਹੈ। ਉਹ ਜਿਹੜੇ ਪੰਜ ਖੰਡ ਹਨ, ਗਿਆਨ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਗਿਆਨ ਕਰਮ ਖੰਡ ਤੇ ਫਿਰ ਸੱਚ ਖੰਡ, ਉਹ ਅਵਸਥਾ ਜਿਹੜੀਆਂ ਨੇ ਉਹ ਪੌੜੀਆਂ ਸਹਿਜੇ ਸਹਿਜੇ ਚੜੀਆਂ ਜਾਂਦੀਆਂ। ਧਰਮ ਤਾਂ ਪਹਿਲੀ ਪੌੜੀ ਹੈ, ਜਿਹੜਾ ਆਪਣਾ ਨਿਤਨੇਮ ਹੈ, ਆਪਣਾ ਇਸ਼ਨਾਨ ਹੈ, ਆਪਣਾ ਪੂਜਾ ਪਾਠ ਹੈ, ਆਪਣੀ ਮਰਜ਼ਾਦਾ ਹੈ, ਜਾਂ ਆਪਣੇ ਨਿਯਮ ਹਨ ਸਮਾਜ ਦੇ, ਸੰਸਾਰ ਦੇ ਕਾਨੂੰਨ। ਇਹ ਧਰਮ ਜੋ ਕੁਝ ਵੀ ਹੈ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਧਰਤੀ ਪਰਮਾਤਮਾ ਨੇ ਨਿਯਮ ਦੀ ਪਾਲਣਾ ਕਰਨ ਵਾਸਤੇ ਧਰਮਸਾਲ ਬਣਾਈ ਹੈ। ਪਰ ਇੱਥੇ ਤਾਂ ਨਹੀਂ ਰੁਕ ਜਾਣਾ, ਇਸ ਤੋਂ ਅੱਗੇ ਵਧੀ ਜਾਣਾ ਹੈ। ਅਗਲੇ ਜਿਹੜੇ ਖੰਡ ਹਨ ਉਹਨਾਂ ਵਿੱਚ ਵੱਡੀ ਗੱਲ ਜਿਹੜੀ ਹੈ, ਸਿਖਰ ਦੀ ਗੱਲ ਜਿਹੜੀ ਹੈ, ਉਹ ਹੈ ਜਜਦਾ ਸ਼ਨਾਸੀ, ਪਰਮਾਤਮਾ ਦੀ ਪਛਾਣ। ਸ਼ਨਾਸ਼ ਕਹਿੰਦੇ ਪਛਾਣ ਕਰਨੀ, ਰੱਬ ਦੀ ਪਛਾਣ। ਬਜਾਂ ਬਰਤਰੀ, ਉਹ ਕਹਿੰਦੇ ਸਭ ਤੋਂ ਵੱਡਾ ਕਰਮ ਹੈ, ਉਹ ਧਰਮ ਦੇ ਨਾਲੋਂ ਵੀ ਉੱਪਰਲੀ ਗੱਲ ਹੈ।
ਪੂਰਾ ਮਨ ਨਾ ਦਾਨਮ ਕੇ ਜਜਦਾ ਸ਼ਨਾਸ,
ਇਹ ਬਾਦਸ਼ਾਹ ਤੇਰੇ ਮਨ ਵਿੱਚ ਖੁਦਾ ਦੀ ਪਛਾਣ ਨਹੀਂ, ਤੂੰ ਆਪਣੇ ਮਨ ਵਿੱਚ ਖੁਦਾ ਨੂੰ ਨਹੀਂ ਸਮਝਦਾ ਵੀ ਮੇਰਾ ਮੇਰੇ ਅੰਦਰ ਰੱਬ ਹੈ ਤੇ ਦੂਜਿਆਂ ਦੇ ਅੰਦਰ ਵੀ ਰੱਬ ਹੈ, ਔਰ ਰੱਬ ਦੇਖ ਰਿਹਾ ਮੈਂ ਜੋ ਕੁਝ ਕਰ ਰਿਹਾ। ਜੇ ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ,
ਬਰਾਮਦ ਜੇ ਤੋ ਕਾਹਰਾ ਦਿਲ ਖਰਾਸ਼,
ਤਾਂ ਜੋ ਤੂੰ ਕੁਝ ਕਰ ਰਿਹਾ ਹੈ ਉਹ ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਤਾਂ ਜਾਣ ਲੈਣਾ ਹੈ, ਤੇ ਜਿਹੜੇ ਕੰਮ ਤੂੰ ਕੀਤੇ ਹਨ ਉਹ ਸਾਰੇ ਪਰਮਾਤਮਾ ਤੋਂ ਲੁਕੇ ਛਿਪੇ ਨਹੀਂ ਹਨ।
ਸ਼ਨਾਸ਼ਦ ਹਮੀ ਤੋ ਨਾ ਯਜਦਾ ਕਰੀ,
ਹਾਂ ਜੋ ਤੂੰ ਕੁਝ ਕੀਤਾ ਹੈ ਉਹ ਸਾਰਾ ਧਰਮ ਦੇ ਉਲਟ ਕੀਤਾ ਹੈ, ਇਸ ਕਰਕੇ ਪਰਮਾਤਮਾ ਤੈਨੂੰ ਨਹੀਂ ਪਛਾਣਦਾ, ਪਰਮਾਤਮਾ ਤੈਨੂੰ ਆਪਣੀ ਨਿਗਾਹ ਵਿੱਚ ਪ੍ਰਵਾਨ ਨਹੀਂ ਕਰਦਾ। ਸ਼ਨਾਸ਼ਦ ਹਮੀ ਤੋ ਨਾ ਯਜਦਾ ਕਰੀਮ, ਜਿਹੜਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ ਉਹਦੀ ਨਿਗਾਹ ਵਿੱਚ ਹਰ ਬੰਦਾ ਕਿਹੋ ਜਿਹਾ ਉਹਨੂੰ ਪਤਾ ਹੈ। ਸਮਾਜ ਨੂੰ ਪੱਕਾ ਪਤਾ ਨਹੀਂ ਕਿ ਦੂਸਰਾ ਬੰਦਾ ਮੇਰੇ ਨਾਲ ਬੈਠਾ ਬੰਦਾ ਕਿਹੋ ਜਿਹਾ ਹੈ। ਕਿਸੇ ਬੰਦੇ ਬਾਰੇ ਵੀ ਅਸੀਂ ਸਹੀ ਜਾਣਕਾਰੀ ਨਹੀਂ ਰੱਖਦੇ। ਸਮਾਜ ਕੁਛ ਵੀ ਸੋਚ ਸਕਦਾ ਹੈ। ਫਰੀਦ ਜੀ ਕਹਿੰਦੇ ਹਨ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਅੰਦਰ ਕੀ ਹੈ ਵਾਹਿਗੁਰੂ ਜਾਣਦਾ ਹੈ, ਪਰ ਬੰਦੇ ਤੋਂ ਪੜਦਾ ਕਰ ਸਕਦਾ ਰੱਬ ਤੋਂ ਨਹੀਂ। ਸ਼ਨਾਸ਼ਦ ਹਮੀ ਤੋਂ ਨਾ ਜਾਇਦਾ ਅੰਕਰੀਮ, ਪਰਮਾਤਮਾ ਵਾਹਿਗੁਰੂ ਤੈਨੂੰ ਸਮਝਦਾ ਵੀ ਕੀ ਹੈ ਤੂੰ। ਲੋਕਾਂ ਦੇ ਸਾਹਮਣੇ ਤਾਂ ਤੂੰ ਬਾਦਸ਼ਾਹ, ਔਰੰਗਜ਼ੇਬ, ਬਹੁਤ ਵੱਡਾ ਰੁਤਬਾ, ਬੜਾ ਵੱਡਾ ਨਾਮ, ਬੜੀ ਵੱਡੀ ਸ਼ਰ੍ਹਾ ਦੀ ਪਾਲਣਾ, ਬੜਾ ਵੱਡਾ ਨਿਤਨੇਮ, ਬੜੀ ਵੱਡੀ ਨਮਾਜ਼ੀ ਤੇ ਬੰਦਗੀ, ਪੰਜ ਟਾਈਮ ਦਾ ਨਮਾਜ਼ੀ, ਬੰਦਗੀ ਕਰਨ ਵਾਲਾ। ਲੋਕ ਤਾਂ ਇਹ ਸਮਝਦੇ ਹਨ, ਹੱਥ ਦੀਆਂ ਟੋਪੀਆਂ ਬੁਣਦਾ ਤੇ ਵੇਚ ਕੇ ਰੋਟੀ ਖਾਂਦਾ, ਸਰਕਾਰੀ ਖਜ਼ਾਨੇ ਦਾ ਪੈਸਾ ਨਹੀਂ ਇਸਤੇਮਾਲ ਕਰਦਾ, ਮਿਹਨਤ ਕਰਦਾ, ਬੜਾ ਨੇਕ ਬੰਦਾ, ਸਾਦਾ ਜੀਵਨ ਹੈ, ਏਦਾਂ ਸਮਝਦੇ ਹਨ। ਪਰ ਰੱਬ ਨੂੰ ਪਤਾ ਹੈ ਕਿ ਰੱਜ ਕੇ ਕਪਟੀ ਹੈ, ਰੱਜ ਕੇ ਧੋਖੇਬਾਜ਼ ਹੈ, ਝੂਠੀਆਂ ਸਹੁੰਆਂ ਖਾਣ ਵਾਲਾ ਹੈ, ਔਰ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗਣ ਵਾਲਾ ਹੈ।
ਨਾ ਖਹਾਦ ਹਮੀ ਤੋ ਬਦੌਲਤ ਅਜੀਮ,
ਉਹ ਪਰਮਾਤਮਾ ਤੇਰੇ ਪੈਸੇ ਨੂੰ ਨਹੀਂ ਚਾਹੁੰਦਾ ਵੀ ਤੇਰੇ ਕੋਲ ਬੜੀ ਦੌਲਤ ਹੈ। ਨਾ ਖਹਾਦ ਹਮੀ ਤੋ ਬਦੌਲਤ ਅਜ਼ੀਮ, ਅਜ਼ੀਮ ਮੈਨੇ ਬਹੁਤ ਵੱਡੀ ਦੌਲਤ ਹੈ ਤੇਰੇ ਕੋਲ, ਹਿੰਦੁਸਤਾਨ ਦਾ ਬਾਦਸ਼ਾਹ, ਅਰਬਾਂ ਖਰਬਾਂ ਰੁਪਈਆ ਖਜ਼ਾਨਿਆਂ ਚ ਪਿਆ, ਹਜ਼ਾਰਾਂ ਕਿਲੇ ਹਨ, ਹਜ਼ਾਰਾਂ ਸ਼ਹਿਰ ਹਨ, ਹਜ਼ਾਰਾਂ ਤੋਪਖਾਨੇ ਹਨ, ਹਜ਼ਾਰਾਂ ਫੌਜਾਂ ਹਨ, ਲੱਖਾਂ ਫੌਜਾਂ ਹਨ, ਸਾਰਾ ਕੁਝ ਹੈ। ਪਰ ਰੱਬ ਦੇ ਸਾਹਮਣੇ ਕੀੜੀ ਤੋਲਣਾ ਹੋਵੇ, ਉਹ ਕੀੜੀ ਦੇ ਬਰਾਬਰ ਵੀ ਨਹੀਂ ਹੈ। ਪਰਮਾਤਮਾ ਦੀ ਨਿਗਾਹ ਵਿੱਚ ਉਹਦੀ ਕੋਈ ਕਦਰ ਨਹੀਂ ਹੈ।
ਅਗਰ ਸਤਿਗੁਰਾਰਾ ਬਖੂਰ ਦੀ ਕਸਮ,
ਐ ਬਾਦਸ਼ਾਹ ਹੁਣ ਤੂੰ ਕਹਿੰਦਾ ਵੀ ਮੈਂ ਫਿਰ ਕਸਮ ਖਾਨਾ ਕੁਰਾਨ ਦੀ, ਮੇਰੇ ਕੋਲ ਆ ਜਾਓ, ਜੇ ਤੂੰ ਸੌ ਕਸਮਾਂ ਵੀ ਹੋਰ ਖਾ ਕੇ ਭੇਜੇ ਲਿਖ ਕੇ ਤਾਂ ਵੀ ਅਸੀਂ ਨਹੀਂ ਆਉਂਦੇ।
ਮਰਾ ਇਤਬਾਰੇ ਨਾ ਈ ਜਰਾ ਦਮ,
ਮੇਰਾ ਇਤਬਾਰ ਤੇਰੇ ਤੇ ਜਰਾ ਜਿੰਨਾ ਵੀ ਨਹੀਂ, ਇੱਕ ਦਮ ਭਰਦਾ ਵੀ ਤੇਰੇ ਤੇ ਮੈਂ ਭਰੋਸਾ ਨਹੀਂ ਕਰਦਾ। ਤੂੰ ਏਦਾਂ ਦੀਆਂ ਹੋਰ ਕਸਮਾਂ ਜਿੰਨੀਆਂ ਮਰਜ਼ੀ ਖਾ ਲੈ,
ਹਜੂਰੀ ਨਿਆਯਮ ਨਾ ਈ ਰਹਿ ਸਵਮ,
ਮੈਂ ਤੇਰੇ ਕੋਲ ਨਹੀਂ ਆਉਣਾ। ਤੂੰ ਕਹਿੰਦਾ ਨਾ ਮੇਰੇ ਕੋਲ ਆਓ, ਅਸੀਂ ਤੇਰੇ ਕੋਲ ਕਿਵੇਂ ਆਈਏ, ਤੂੰ ਸਾਡੇ ਨਾਲ ਕੋਈ ਚੰਗਾ ਵਿਹਾਰ ਨਹੀਂ ਕੀਤਾ।
ਅਗਰ ਸ਼ਾਹ ਬਖਹਦ ਨਾ ਆ ਜਾ ਰਵਮ,
ਹਾਂ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਜਿੱਥੇ ਉਹ ਲੈ ਜਾਏਗਾ ਅਸੀਂ ਚਲੇ ਜਾਵਾਂਗੇ।
ਖੁਸ਼ਹਸਤ ਸਾਹੇ ਸ਼ਾਹਨ ਔਰੰਗਜ਼ੇਬ,
ਹੁਣ ਮਹਾਰਾਜ ਇੱਕ ਨਿਆਇ ਵਰਤਣ ਲੱਗੇ ਹਨ। ਨਿਆਇ ਹੁੰਦਾ ਸਾਧ ਸੰਗਤ ਜੀ, ਗੱਲ ਕਰਨ ਦਾ ਢੰਗ ਹੁੰਦਾ ਹੈ, ਉਹਦੇ ਵਿੱਚ ਬਹੁਤ ਪ੍ਰਕਾਰ ਦੇ ਨਿਆਇ ਵਿਦਵਾਨਾਂ ਨੇ ਲਿਖੇ ਹਨ ਗ੍ਰੰਥਾਂ ਦੇ ਵਿੱਚ। ਇੱਕ ਨਿਆਇ ਦਾ ਨਾਮ ਹੈ ਉਸਤਤ ਵਿਆਜ ਨਿੰਦਾ, ਇੱਕ ਨਿਆਇ ਹੈ ਨਿੰਦਾ ਵਿਆਜ ਉਸਤਤ। ਇਹਦਾ ਮਤਲਬ ਹੈ ਉੱਪਰੋਂ ਨਿੰਦਾ ਵਿਆਜ ਉਸਤਤ ਦਾ ਮਤਲਬ ਹੈ ਵੀ ਉੱਪਰੋਂ ਤੇ ਨਿੰਦਾ ਕਰਨੀ ਤੇ ਵਿੱਚ ਉਹਦੀ ਤਾਰੀਫ ਹੋਵੇ, ਉੱਪਰੋਂ ਤੇ ਉਹਨੂੰ ਮਾੜਾ ਕਹੀ ਜਾਣਾ ਤੇ ਮਾੜਾ ਕਹਿੰਦਿਆਂ ਕਹਿੰਦਿਆਂ ਉਹਦੇ ਗੁਣ ਦੱਸੀ ਜਾਣੇ, ਉਹਨੂੰ ਕਹਿੰਦੇ ਹੈ ਨਿੰਦਾ ਵਿਆਜ ਉਸਤਤ। ਇਸ ਦੇ ਉਲਟ ਹੁੰਦੀ ਹੈ ਉਸਤਤ ਵਿਆਜ ਨਿੰਦਾ, ਉੱਪਰੋਂ ਤੇ ਉਹਦੀ ਉਸਤਤ ਕਰੀ ਜਾਣੀ ਤੇ ਵਿੱਚੋਂ ਉਹਦੀ ਨਿੰਦਾ ਜ਼ਾਹਰ ਕਰੀ ਜਾਣੀ। ਹੁਣ ਮਹਾਰਾਜ ਉਸਤਤ ਵਿਆਜ ਨਿੰਦਾ ਕਰਨ ਲੱਗੇ ਹੈ, ਕਹਿੰਦੇ ਖੁਸ਼ ਸ਼ਾਹੇ ਸ਼ਾਹਾਨ ਔਰੰਗਜ਼ੇਬ, ਹੇ ਔਰੰਗਜ਼ੇਬ ਤੂੰ ਚੰਗੇ ਭਾਗਾਂ ਵਾਲਾ ਹੈ, ਖੁਸ਼ਕਿਸਮਤ ਹੈ, ਔਰ ਸ਼ਾਹਾਂ ਦਾ ਸ਼ਾਹ ਹੈ, 50 ਸਾਲ ਹੋ ਗਏ ਤੈਨੂੰ ਰਾਜ ਕਰਦਿਆਂ। ਸਾਧ ਸਿੰਘ ਜੀ 49 ਸਾਲ ਰਾਜ ਕੀਤਾ। 1658 ਦੇ ਵਿੱਚ ਉਹ ਦਿੱਲੀ ਦੇ ਤਖ਼ਤ ਤੇ ਕਾਬਜ਼ ਹੋਇਆ ਤੇ 1707 ਚ 27 ਫਰਵਰੀ ਨੂੰ ਉਹਦੀ ਮੌਤ ਹੋਈ। ਕਿੰਨਾ ਸਮਾਂ ਬਣਦਾ ਹੈ? ਇੱਕ ਘੱਟ 50 ਸਾਲ। ਔਰੰਗਜ਼ੇਬ ਐਡਾ ਵੱਡਾ ਖੁਸ਼ਕਿਸਮਤ ਬਾਦਸ਼ਾਹ, ਇੰਨਾ ਸਮਾਂ ਅੱਧੀ ਸਦੀ ਰਾਜ ਕੀਤਾ ਹੈ,
ਕੇਚਾ ਲਾਗ ਦਸਤ ਚਾ ਬਾਗ ਰਕੇਬ
ਕੇਚਾ ਲਾਗ ਦਸਤ ਹੱਥ ਬੜੇ ਚਲਾਕ ਬੜਾ ਫੁਰਤੀਲਾ ਸੋਹਣਾ ਵੀ ਬੜਾ ਸੀ ਔਰੰਗਜ਼ੇਬ ਪਤਲਾ ਜਿਹਾ ਸਰੀਰ ਸੀ ਨੈਣ ਨਕਸ਼ੇ ਤਿੱਖੇ ਸਨ ਔਰ ਬਾਦਸ਼ਾਹ ਦਾ ਪੁੱਤਰ ਸੀ ਤੇ ਫੁਰਤੀਲਾ ਬਹੁਤ ਸੀ ਸ਼ਸਤਰ ਵਿੱਦਿਆ ਵੀ ਬੜੀ ਸਿੱਖਿਆ ਹੋਇਆ ਸੀ ਜਵਾਨੀ ਵਿੱਚ ਚਾਲਾਕ ਦਸਤ ਮਹਾਰਾਜ ਕਹਿੰਦੇ ਬੜਾ ਫੁਰਤੀਲਾ ਹੈ ਤੇਰੇ ਹੱਥ ਬੜੇ ਚਲਾਕ ਹਨ ਕਿ ਚਾਬਕ ਰਕੇਬ ਤੂੰ ਘੋੜਿਆਂ ਦਾ ਸ਼ਾਹ ਸਵਾਰ ਹੈ ਚਾਬਕ ਕਹਿੰਦੇ ਨੇ ਸਵਾਰ ਨੂੰ ਜਿਹਦੇ ਹੱਥ ਵਿੱਚ ਹੈਂਟਰ ਫੜਿਆ ਹੋਵੇ ਤੇ ਘੋੜੇ ਨੂੰ ਮਾੜਾ ਜਿਹਾ ਇਸ਼ਾਰਾ ਕਰੇ ਤੇ ਘੋੜਾ ਉਹਦੇ ਇਸ਼ਾਰਿਆਂ ਤੇ ਨੱਚੇ ਉਹਨੂੰ ਕਹਿੰਦੇ ਚਾਬਕ ਚਾਬਕ ਹੈਂਟਰ ਨੂੰ ਵੀ ਕਹਿੰਦੇ ਚਾਬਕ ਘੋੜੇ ਨੂੰ ਚਲਾਉਣ ਵਾਲੇ ਨੂੰ ਹੀ ਕਹਿੰਦੇ ਸਵਾਰ ਨੂੰ ਵੀ ਚਾਬਕ ਕਹਿੰਦੇ ਤੂੰ ਰਕੇਬ ਰਕਾਬਾਂ ਚ ਪੈਰ ਪਾ ਕੇ ਜਦੋਂ ਘੋੜੇ ਤੇ ਚੜਦਾ ਔਰੰਗਜ਼ੇਬ ਤਾਂ ਘੋੜਾ ਤੇਰੇ ਇਸ਼ਾਰਿਆਂ ਤੇ ਨੱਚਦਾ ਹੈ ਯਾਨੀ ਤੂੰ ਘੋੜਿਆਂ ਦਾ ਵੀ ਸ਼ਾਹ ਸਵਾਰ ਹੈ ਤੇ ਹਿੰਦੁਸਤਾਨ ਦਾ ਵੀ ਤੂੰ ਸ਼ਹਿਨਸ਼ਾਹ ਹੈ
ਕੇ ਹੁਸਨ ਜਮਾਲ ਅਸਤ ਰੋਸ਼ਨ ਜਮੀਰ
ਔਰੰਗਜ਼ੇਬ ਤੂੰ ਹੁਸਨ ਦਾ ਵੀ ਸ਼ਾਹ ਹੈ ਸੋਹਣਾ ਵੀ ਬੜਾ ਉਹਦੀ ਪੁਰਾਣੀ ਫੋਟੋਆਂ ਮਿਲਦੀਆਂ ਔਰੰਗਜ਼ੇਬ ਦੀਆਂ ਬੁੱਢੇ ਵਾਰੇ ਦੀਆਂ ਲਾਲ ਕਿਲੇ ਚ ਮੈਂ ਵੇਖੀਆਂ ਪੁਰਾਣੀਆਂ ਮੁਸ਼ਬਰਾਂ ਨੇ ਬਣਾਈਆਂ ਹੋਈਆਂ ਕਮਾਲ ਦੀਆਂ ਫੋਟੋਆਂ ਬਣਾਈਆਂ ਹੋਈਆਂ ਬਹੁਤ ਪਤਲੀ ਨੱਕ ਪਤਲਾ ਸਰੀਰ ਬੜਾ ਹੀ ਨੈਣ ਨਕਸ਼ੇ ਬੜੇ ਸੁੰਦਰ 90 ਸਾਲ ਦਾ ਵੀ ਬੜਾ ਸੋਹਣਾ ਲੱਗਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਵੀ ਗੱਲ ਕਹਿ ਰਹੇ ਨੇ ਉਹ ਬਾਦਲੀਨ ਕਹਿ ਰਹੇ ਨੇ ਬੜੇ ਵਜ਼ਨ ਨਾਲ ਕਹਿ ਰਹੇ ਨੇ ਕਹਿੰਦੇ ਕਿ ਹੁਸਨ ਅਲ ਜਮਾਲ ਅਸਤ ਹੁਸਨ ਦਾ ਵੀ ਤੂੰ ਬੜਾ ਸੋਹਣਾ ਤੇ ਰੋਸ਼ਨ ਜ਼ਮੀਰ ਤੇ ਜ਼ਮੀਰ ਵੀ ਤੇਰੀ ਜਿਹੜੀ ਹੈ ਬੜੀ ਰੋਸ਼ਨ ਹੈ ਯਾਨੀ ਬੁੱਧੀ ਕਰਕੇ ਤੂੰ ਚਲਾਕ ਹੈ ਬੜਾ ਹੁਸ਼ਿਆਰ ਹੈ ਸਿਆਣਾ ਬੜਾ ਹੈ ਤੂੰ
ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ
ਖੁਦਾਵੰਦ ਮੁਲਕ ਅਸਤ ਸਾਰੇ ਮੁਲਕ ਦਾ ਖੁਦਾ ਹੈ ਤੂੰ ਖੁਦਾ ਮੈਨੇ ਬਾਦਸ਼ਾਹ ਹੈ ਮਾਲਕ ਖੁਦ ਖੁਦਾ ਤੂੰ ਖੁਦ ਮਾਲਕ ਹੈ ਹਿੰਦੁਸਤਾਨ ਦਾ ਸਾਹਿਬ ਅਮੀਰ ਅਮੀਰਾਂ ਦਾ ਵੱਡੇ ਲੋਕਾਂ ਦਾ ਤੂੰ ਵੱਡਾ ਹੈ ਯਾਨੀ ਜਿਹੜੇ ਹਿੰਦੁਸਤਾਨ ਦੇ ਵੱਡੇ ਵੱਡੇ ਅਮੀਰ ਨੇ ਅਰਬਾਂ ਪਤੀ ਖਰਬਾਂ ਪਤੀ ਤੂੰ ਉਹਨਾਂ ਦਾ ਵੀ ਮਾਲਕ ਹੈ
ਬਾਤਰਤੀਬ ਦਾਨਿਸ ਬਾਤਦ ਬੀਰ ਤੇਗਾ
ਤੂੰ ਜੁਗਤੀ ਦੇ ਨਾਲ ਆਪਣੀ ਸਿਆਣਪ ਦੇ ਨਾਲ ਪੂਰੇ ਮੁਲਕ ਨੂੰ ਕਾਬੂ ਕੀਤਾ ਹੋਇਆ ਕਿਉਂਕਿ ਰਾਜ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਹਰ ਬੰਦਾ ਥੋੜਾ ਬਾਦਸ਼ਾਹ ਬਣ ਜਾਂਦਾ ਔਰ ਐਡਾ ਵੱਡਾ ਮੁਲਕ ਹੈ ਕਿਤੇ ਕਾਬਲ ਤੋਂ ਲੈ ਕੇ ਬੰਗਲਾਦੇਸ਼ ਤੱਕ ਕਿਤੇ ਚੀਨ ਤੋਂ ਲੈ ਕੇ ਸ੍ਰੀਲੰਕਾ ਤੱਕ ਫੈਲਿਆ ਹੋਇਆ ਮੁਲਕ ਹਿੰਦੁਸਤਾਨ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਸੀ ਹੁਣ ਤਾਂ ਨਹੀਂ ਪਹਿਲਾਂ ਉਦੋਂ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਸੀ ਆਹ ਜਿਹੜੇ ਅਮਰੀਕਾ ਕੈਨੇਡਾ ਇੰਗਲੈਂਡ ਮੁਲਕ ਹਨ ਉਹਨਾਂ ਦਿਨਾਂ ਵਿੱਚ ਉਹਨਾਂ ਦੀ ਇੰਨੀ ਕੋਈ ਬੁੱਕਤ ਨਹੀਂ ਸੀ ਜਿੰਨੀ ਹਿੰਦੁਸਤਾਨ ਦੀ ਬੁੱਕਤ ਸੀ ਇਰਾਕ ਇਰਾਨ ਅਰਬ ਦੇ ਮੁਲਕ ਵੀ ਜਿਹੜੇ ਹਨ ਉਹ ਵੀ ਉਹਦੇ ਅੱਗੇ ਝੁਕਦੇ ਸਨ ਔਰੰਗਜ਼ੇਬ ਅੱਗੇ ਐਡਾ ਵੱਡਾ ਮੁਲਕ ਬੰਨਿਆ ਹੋਇਆ ਜਿਸ ਨੇ ਤਰਤੀਬ ਦਿੱਤੀ ਹੋਈ ਬਾ ਤਦਬੀਰ ਤੇਗ ਔਰ ਤੇਗ ਨੂੰ ਵੀ ਤਦਬੀਰ ਦੇਣ ਵਾਲਾ ਹੈ ਯਾਨੀ ਜੰਗ ਕਰਨ ਦੇ ਵਿੱਚ ਫੌਜਾਂ ਨੂੰ ਕਿਵੇਂ ਲੜਾਉਣਾ ਹੈ ਕਿੰਨੀਆਂ ਫੌਜਾਂ ਕਿੱਥੇ ਭੇਜਣੀਆਂ ਨੇ ਕਿੰਨੀਆਂ ਫੌਜਾਂ ਦੀ ਲੋੜ ਹੈ ਕਿੰਨੀਆਂ ਫੌਜਾਂ ਜਮ੍ਹਾਂ ਕਰਨੀਆਂ ਨੇ ਭਰਤੀ ਕਰਨੀਆਂ ਨੇ ਫੌਜਾਂ ਦੀ ਜੰਗੀ ਜਿਹੜੀ ਲੜਾਈ ਦਾ ਢੰਗ ਤਰੀਕਾ ਉਹ ਵੀ ਔਰੰਗਜ਼ੇਬ ਤੂੰ ਬਹੁਤ ਜਾਣਦਾ ਹੈ ਤੂੰ ਤੇਗ ਦਾ ਵੀ ਧਨੀ ਹੈ
ਖੁਦਾਵੰਦ ਦੇਗੋ ਔ ਖੁਦਾਵੰਦ ਤੇਗ
ਔਰ ਤੂੰ ਤਲਵਾਰ ਦਾ ਵੀ ਧਨੀ ਹੈ ਤੇ ਲੰਗਰ ਦੇਗ ਦਾ ਵੀ ਯਾਨੀ ਖਜ਼ਾਨੇ ਭਰੇ ਪਏ ਤੇਰੇ ਕੋਲ ਖੁਦਾਵੰਦ ਦੇਗੋ ਖੁਦਾਵੰਦ ਤੇਗ ਤੂੰ ਤੇਗ 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 ਦਾ ਮਾਲਕ ਬਣਿਆ ਹੋਇਆ ਹੈ ਯਾਨੀ ਤਾਕਤ ਸ਼ਕਤੀ ਜੰਗ ਦੀ ਵੀ ਤੇਰੇ ਕੋਲ ਹੈ ਤੇ ਦੂਜੀ ਦੇਗ ਮੈਨੇ ਪੈਸੇ ਦੀ ਜਿਹੜੀ ਅਰਥ ਸਿਸਟਮ ਹੈ ਸਾਰੇ ਦੇਸ਼ ਨੂੰ ਚਲਾਉਣ ਦਾ ਉਹ ਵੀ ਤੂੰ ਬੜਾ ਵਧੀਆ ਚਲਾ ਸਕਦਾ ਹੈ
ਕਿ ਰੋਸ਼ਨ ਜ਼ਮੀਰ ਅਸਤ ਹੁਸਨ ਜਮਾਲ
ਔਰ ਬੜੀ ਰੋਸ਼ਨ ਜ਼ਮੀਰ ਵਾਲਾ ਤੇ ਬੜੇ ਸੁੰਦਰ ਹੁਸਨ ਵਾਲਾ ਹੈ
ਖੁਦਾਵੰਦ ਬਖਸ਼ਿੰਦੇ ਇਹ ਮੁਲਕ ਮਾਲ
ਔਰ ਮੁਲਕਾਂ ਦਾ ਮਾਲਕ ਹੈ ਮਾਲ ਮੁਲਕ ਦੇਣ ਵਾਲਾ ਹੈ ਯਾਨੀ ਜੇ ਤੂੰ ਚਾਹੇ ਕਿਸੇ ਬੰਦੇ ਨੂੰ ਮੁਲਕਾਂ ਦਾ ਮਾਲਕ ਬਣਾ ਦੇਵੇਂ ਕਿਸੇ ਨੂੰ ਚੁੱਕ ਕੇ ਤੂੰ ਤਖ਼ਤ ਤੋਂ ਲਾਹ ਦੇਵੇਂ ਕਿਸੇ ਨੂੰ ਤੂੰ ਤਖ਼ਤ ਤੇ ਬਿਠਾ ਦੇਵੇਂ ਇੰਨੀਆਂ ਤੇਰੇ ਚ ਖੂਬੀਆਂ ਹਨ
ਕਿ ਬਖਸ਼ਿਸ਼ ਕਬੀਰ ਅਸਤ ਦਰ ਜੰਗ ਕੋਹੋ
ਐ ਬਾਦਸ਼ਾਹ ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਯਾਨੀ ਵੱਡੇ ਇਨਾਮ ਦੇਣ ਵਾਲਾ ਹੈ ਔਰ ਜੰਗ ਦੇ ਮੈਦਾਨ ਦਾ ਤੂੰ ਇੱਕੋ ਕਾਫ ਪਹਾੜ ਹੈ। ਜੰਗ ਦੇ ਵਿੱਚ ਤੂੰ ਏਦਾਂ ਖੜਾ ਹੋਵੇਂ ਜਿਵੇਂ ਉੱਚਾ ਪਹਾੜ ਹੁੰਦਾ, ਤੇ ਪਹਾੜ ਨੂੰ ਹਵਾ ਦੇ ਤੂਫਾਨ ਤੇ ਝੋਲੇ ਕੀ ਕਰ ਸਕਦੇ ਹੈ? ਯਾਨੀ ਤੇਰੇ ਕੋਲ ਇਤਨੀ ਤਾਕਤ ਹੈ ਜੰਗੀ ਕਿ ਦੁਨੀਆਂ ਦੇ ਸਾਰੇ ਬਾਦਸ਼ਾਹ ਵੀ ਤੇਰੇ ਤੇ ਹਮਲਾ ਕਰ ਦੇਣ ਤੇ ਤਾਂ ਵੀ ਤੈਨੂੰ ਉਹ ਹਿਲਾ ਨਹੀਂ ਸਕਦੇ।
ਮਲਾਇਕ ਸ਼ਿਵਤ ਚੋਂ ਸ਼ਰਿਆ ਸ਼ਕੋ,
ਹੇ ਬਾਦਸ਼ਾਹ, ਆਕਾਸ਼ ਦੀ ਚੋਟੀ ਦੀ ਤਰ੍ਹਾਂ ਤੂੰ ਉੱਚਾ ਹੈ ਤੇ ਤੈਨੂੰ ਬੜੀਆਂ ਸਿਫਤਾਂ ਦਾ ਮਾਲਕ ਹੈ।
ਸ਼ਹਿਨਸ਼ਾਹ ਔਰੰਗਜ਼ੇਬ ਆਲਮੀ,
ਸ਼ਹਿਨਸ਼ਾਹ ਔਰੰਗਜ਼ੇਬ ਆਲਮੀ, ਤੂੰ ਕੁੱਲ ਆਲਮ ਦਾ ਸ਼ਹਿਨਸ਼ਾਹ ਹੈ, ਤੇਰਾ ਨਾਮ ਹੀ ਔਰੰਗਜ਼ੇਬ ਹੈ, ਤੂੰ ਤਖ਼ਤ ਨੂੰ ਸੋਭਾ ਦੇਣ ਵਾਲਾ। ਔਰੰਗ ਮੈਨੇ ਤਖ਼ਤ, ਜ਼ੇਬ ਮੈਨੇ ਸੋਭਾ, ਤਖ਼ਤ ਨੂੰ ਸੋਭਾ ਦੇਣ ਵਾਲਾ ਤੇਰਾ ਨਾਂ ਹੀ ਐਸਾ ਹੈ ਵੀ ਤੂੰ ਤਖ਼ਤ ਤੇ ਬੈਠਾ ਹੋਵੇ ਤੇ ਤਖ਼ਤ ਵੀ ਸੁਭਾਏ ਮਾਨ ਹੁੰਦਾ ਹੈ। ਹੁਣ ਇੰਨੀਆਂ ਸਿਫਤਾਂ ਦੇ ਪੁਲ ਬਣ ਕੇ ਹਜ਼ੂਰ ਇੱਕੋ ਪੰਕਤੀ ਨਾਲ ਖਤਮ ਕਰਦੇ, ਕਹਿੰਦੇ ਇੰਨਾ ਕੁਝ ਹੈ, ਤੂੰ ਦੇਗ ਦਾ ਮਾਲਕ, ਤੂੰ ਤੇਗ ਦਾ ਮਾਲਕ, ਤੂੰ ਮੁਲਕਾਂ ਦਾ ਮਾਲਕ, ਤੂੰ ਖਜ਼ਾਨਿਆਂ ਦਾ ਮਾਲਕ, ਤੂੰ ਹੁਸ਼ਨ ਦਾ ਮਾਲਕ, ਤੂੰ ਬੁੱਧੀ ਦਾ ਮਾਲਕ, ਤੂੰ ਫੌਜਾਂ ਦਾ ਮਾਲਕ, ਪਰ ਅਫਸੋਸ ਕਿ ਦਾਰਾ ਏ ਦੌਰਸਤ ਦੂਰਸਤ ਦੀਨ, ਤੂੰ ਦੀਨ ਤੋਂ ਦੂਰ ਹੈ, ਤੂੰ ਧਰਮੀ ਨਹੀਂ ਹੈ। ਆਖੋ ਸਤਨਾਮ ਸੇ, ਇੰਨੇ ਗੁਣਾਂ ਦੇ ਬਾਵਜੂਦ, ਇੰਨੀਆਂ ਵਡਿਆਈਆਂ ਦੇ ਬਾਵਜੂਦ, ਤੇਰੇ ਪੱਲੇ ਸੱਚਾਈ ਕੋਈ ਨਹੀਂ। ਅਫਸੋਸ, ਇੱਕ ਪਾਸੇ ਤੇਰਾ ਨਾਮ ਹੈ ਤਖ਼ਤ ਨੂੰ ਸੋਭਾ ਦੇਣ ਵਾਲਾ, ਔਰੰਗਜ਼ੇਬ, ਔਰੰਗ ਮੈਨੇ ਤਖ਼ਤ, ਜ਼ੇਬ ਮੈਨੇ ਸੋਭਾ, ਤੂੰ ਤਖ਼ਤਾਂ ਨੂੰ ਸੋਭਾ ਦੇਣ ਵਾਲਾ ਹੈ, ਤੂੰ ਦਿੱਲੀ ਤਖ਼ਤ ਦਾ ਮਾਲਕ ਹੈ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੂੰ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਧਰਮ ਤੋਂ ਦੂਰ ਹੈ, ਕਿ ਦੂਰਸਤ ਦੀਨ, ਦੀਨ ਤੋਂ ਦੂਰ ਹੈ, ਬਹੁਤ ਦੂਰ ਹੈ। ਹਾਂਜੀ,
ਮਨਮ ਕੁਸਤਨਮ ਕੋਈਆ ਬੁੱਤ ਪ੍ਰਸਤ,
ਮਹਾਰਾਜ ਕਹਿੰਦੇ ਮੈਂ ਜਿਹੜੇ ਰਾਹ ਤੇ ਤੁਰਦਾ ਖਿਆਲ ਤੂੰ ਵੀ ਉਦਾਂ ਦੇ ਰੱਖਦਾ ਹੈ, ਪਰ ਅਫਸੋਸ ਤੂੰ ਗੱਲਾਂ ਉਹਨਾਂ ਦੀਆਂ ਮੰਨਦਾ ਜਿਹੜੇ ਤੇਰੇ ਖਿਆਲਾਂ ਨੂੰ ਨਹੀਂ ਮੰਨਦੇ। ਆਖੋ ਸ੍ਰੀ ਵਾਹਿਗੁਰੂ। ਕਹਿਣ ਦਾ ਭਾਵ, ਮਨਮ ਕੁਸਤਨਮ ਕੋਹੀਆਂ ਬੁੱਤ ਪ੍ਰਸਤ, ਮੈਂ ਬੁੱਤਾਂ ਨੂੰ ਨਹੀਂ ਪੂਜਦਾ, ਮੂਰਤੀਆਂ ਨੂੰ ਮੈਂ ਨਹੀਂ ਪੂਜਦਾ, ਮੇਰੇ ਧਰਮ ਦੇ ਵਿੱਚ ਕਿਸੇ ਮੂਰਤੀ ਪੂਜਾ ਦਾ ਵਿਧਾਨ ਨਹੀਂ ਹੈ। ਮੈਂ ਨਾ ਗਣੇਸ਼ ਨੂੰ ਮੰਨਦਾ, ਮੈਂ ਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬੂ ਨੇ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਾਗਿਨ ਸੋ। ਮੈਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਜਿਹੜੇ ਮੇਰੇ ਨਾਲ ਲੜਦੇ ਨੇ ਉਹਨਾਂ ਦਾ ਤੂੰ ਸਾਥ ਦਿੰਦਾ ਹੈ, ਉਹ ਕੋਈਏ ਹਨ। ਕੋਈਏ ਮੈਨੇ ਪਹਾੜੀਏ, ਕੋਈਏ ਦਾ ਮਤਲਬ ਹੁੰਦਾ ਕੋ, ਕਹਿੰਦੇ ਨੇ ਪਹਾੜ ਨੂੰ, ਕੋਈਆ ਦਾ ਮਤਲਬ ਹੈ ਪਹਾੜੀਆ, ਪੰਜਾਬੀ ਚ ਆਪਾਂ ਪਹਾੜੀਆ ਕਹਿੰਦੇ ਹਾਂ, ਫਾਰਸੀ ਚ ਕੋਈਆ ਕਹਿੰਦੇ ਹਨ। ਕੋਹੀਆਂ ਬੁੱਤ ਪ੍ਰਸਤ, ਜਿਹੜੇ ਪਹਾੜੀ ਰਾਜੇ ਨੇ ਭੀਮ ਚੰਦ ਵਗੈਰਾ, ਉਹ ਬੁੱਤ ਪ੍ਰਸਤ ਹਨ, ਉਹ ਪੱਥਰਾਂ ਨੂੰ ਪੂਜਦੇ ਹਨ, ਤੇ ਦੇਖ ਮੈਂ ਪੱਥਰਾਂ ਨੂੰ ਨਹੀਂ ਪੂਜਦਾ, ਔਰੰਗਜ਼ੇਬ ਤੂੰ ਵੀ ਪੱਥਰਾਂ ਨੂੰ ਨਹੀਂ ਪੂਜਦਾ, ਖਿਆਲ ਤਾਂ ਤੇਰੇ ਮੇਰੇ ਨਾਲ ਰਲਣੇ ਚਾਹੀਦੇ ਸੀ, ਪਰ ਕਿੱਥੇ ਗਿਆ ਤੇਰਾ ਦੀਨ? ਤੂੰ ਕਹਿੰਦਾ ਮੈਂ ਪੱਥਰਾਂ ਨੂੰ ਨਹੀਂ ਪੂਜਦਾ ਨਹੀਂ, ਫਿਰ ਤੂੰ ਜਿਹੜੇ ਪੱਥਰਾਂ ਨੂੰ ਨਹੀਂ ਪੂਜਦੇ ਉਹਨਾਂ ਨੂੰ ਕਿਉਂ ਮਾਰਦਾ ਹੈ? ਆਖੋ ਸਤਨਾਮ ਸ੍ਰੀ ਵਾਹਿ। ਇਹ ਹੈ ਗੱਲ ਕਰਨ ਦਾ ਢੰਗ, ਗੁਰੂ ਸਾਹਿਬ ਉਹਨੂੰ ਹਰ ਪਾਸਿਓਂ ਘੇਰਦੇ ਪਏ, ਹਰ ਪਾਸਿਓਂ, ਵੀ ਕਿਸੇ ਪਾਸੇ ਨਿਕਲ ਨਾ ਜਾਵੇ, ਉਹਦੀਆਂ ਗੱਲਾਂ ਤੋਂ ਹੀ ਉਹਨੂੰ ਪਕੜਦੇ ਆ। ਇੱਕ ਉਸ਼ਟ ਲੱਗਣ ਨਿਆਏ ਹੁੰਦਾ, ਉਸ਼ਟ ਉਸ਼ਟ ਕਹਿੰਦੇ ਨੇ ਊਠ ਨੂੰ, ਕੈਮਲ ਊਠ, ਤੇ ਲੱਗੜ ਕਹਿੰਦੇ ਨੇ ਸੋਟੇ ਨੂੰ। ਕਹਿੰਦੇ ਊਠ ਦੇ ਉੱਤੇ ਲੱਕੜਾਂ ਲੱਦੀਆਂ ਹੋਈਆਂ ਸੀ, ਊਠ ਗਿਆ ਵਿਗੜ, ਖਰਾਬੀ ਕਰਨ ਲੱਗ ਪਿਆ, ਲੋਕਾਂ ਨੂੰ ਦੰਦ ਵੱਢਣ ਲੱਗਾ, ਮੂੰਹ ਮਾਰਨ ਲੱਗਾ। ਉਸ ਊਠ ਨੂੰ ਕਾਬੂ ਕਰਨ ਵਾਸਤੇ ਉਹਦੇ ਉੱਤੇ ਜਿਹੜੀਆਂ ਲੱਕੜਾਂ ਪਈਆਂ ਸਨ ਉਹਦੇ ਚੋਂ ਇੱਕ ਡੰਡਾ ਖਿੱਚ ਲਿਆ ਤੇ ਉਸੇ ਨਾਲ ਹੀ ਊਠ ਦੀ ਕੁਟਾਈ ਕਰ ਲਈ, ਉਹਦੀ ਸੁਧਾਈ ਕਰ ਲਈ, ਉਹਨੂੰ ਸਿੱਧਾ ਕਰ। ਔਰੰਗਜ਼ੇਬ ਦਾ ਹੀ ਡੰਡਾ ਗੁਰੂ ਸਾਹਿਬ ਔਰੰਗਜ਼ੇਬ ਤੇ ਵਰਤਣ ਲੱਗੇ ਹੈ। ਔਰੰਗਜ਼ੇਬ ਤੂੰ ਕਹਿੰਦਾ ਕਿ ਮੈਂ ਬੁੱਤਾਂ ਨੂੰ ਨਹੀਂ ਪੂਜਣ ਦੇਣਾ, ਫਿਰ ਤੂੰ ਜਿਹੜੇ ਬੁੱਤ ਪੂਜਦੇ ਹਨ ਉਹਨਾਂ ਦੇ ਆਖੇ ਲੱਗ ਕੇ ਸਾਡੇ ਤੇ ਹਮਲੇ ਕਰਦਾ ਜਿਹੜੇ ਅਸੀਂ ਬੁੱਤਾਂ ਨੂੰ ਨਹੀਂ ਪੂਜਦੇ। ਆਖੋ ਸ੍ਰੀ ਵਾਹਿਗੁਰੂ, ਮਨ ਮੁਕਸਤਨਮ ਕੋਹੀਆਂ ਬੁੱਤ ਪਰਸਤ, ਬਲਕਿ ਮੈਂ ਤਾਂ ਉਹਨਾਂ ਪਹਾੜੀਆਂ ਨੂੰ ਨੱਥ ਪਾਉਂਦਾ ਸੀ, ਉਹਨਾਂ ਨੂੰ ਸਿੱਧੇ ਰਾਹ ਪਾਉਂਦਾ ਸੀ, ਉਹਨਾਂ ਦੇ ਜ਼ੁਲਮ ਰੋਕਦਾ ਸੀ, ਤੇ ਤੂੰ ਉਹਨਾਂ ਦਾ ਹੀ ਸਾਥੀ ਬਣ ਗਿਆ ਜ਼ਾਲਮ ਲੋਕਾਂ ਦਾ।
ਕਿ ਉਹ ਬੁੱਤ ਪਰਸਤੰਦ ਮਨ ਬੁੱਤ ਸ਼ਿਕਸਤ,
ਕਿ ਉਹ ਬੁੱਤ ਪੂਜਣ ਵਾਲੇ ਹਨ ਤੇ ਮੈਂ ਬੁੱਤਾਂ ਨੂੰ ਨਹੀਂ ਪੂਜਦਾ, ਮੈਂ ਬੁੱਤਾਂ ਨੂੰ ਪੂਜਣ ਵਾਲਿਆਂ ਨੂੰ ਹਾਰ ਦੇਣ ਵਾਲਾ ਹਾਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਾਰੇ ਹੀ ਸਤਿਗੁਰਾਂ ਨੇ ਬੁੱਤਾਂ ਨੂੰ ਨਹੀਂ ਪੂਜਿਆ। ਔਰ ਜਿਨ੍ਹਾਂ ਗੁਰੂ ਮਹਾਰਾਜ ਦੇ ਪਿਆਰਿਆਂ ਬ੍ਰਹਮ ਗਿਆਨੀਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਨੇ ਵੀ ਬੁੱਤਾਂ ਨੂੰ ਨਹੀਂ ਪੂਜਿਆ। ਭਗਤ ਨਾਮਦੇਵ ਜੀ ਕਹਿੰਦੇ ਜੇ ਉਹ ਦਿਓ ਤਾਂ ਉਹ ਵੀ ਦੇਵਾ, ਇੱਕ ਹੈ ਪਾਥਰ ਧਰੀਏ ਪਾਓ, ਇੱਕ ਦੂਜਾ ਪਾਥਰ ਧਰੀਏ ਪਾਓ, ਇੱਕ ਪੈਰ ਇੱਕ ਪੱਥਰ ਦੇ ਪੈਰ ਧਰਦੇ ਹੋ ਉਹ ਵੀ ਪੱਥਰ ਹੈ, ਦੂਜੇ ਨੂੰ ਮੱਥਾ ਟੇਕਦੇ ਹੋ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਉਹ ਪੱਥਰ ਜਿਹਨੂੰ ਮੱਥਾ ਟੇਕਦੇ ਹੋ ਭਗਵਾਨ ਹੈ, ਤਾਂ ਜਿਹੜਾ ਪੈਰ ਥੱਲੇ ਆਇਆ ਉਹ ਰੱਬ ਨਹੀਂ, ਉਹਦੇ ਚ ਰੱਬ ਕੋਈ ਨਹੀਂ, ਰੱਬ ਸਾਰਿਆਂ ਵਿੱਚ ਹੈ। ਕਹਿ ਨਾਮਦੇਵ ਹਮ ਹਰ ਕੀ ਸੇਵਾ, ਭਗਤ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਉਹਨੂੰ ਮੰਨਦੇ ਹਾਂ ਜਿਹਦਾ ਰੂਪ ਰੰਗ ਚੱਕਰ ਚਿੰਨ ਜਾਤ ਪਾਤ ਹੈ ਹੀ ਕੋਈ ਨਹੀਂ, ਸਾਰੇ ਰੂਪਾਂ ਤੋਂ ਬਾਹਰ ਹੈ। ਮਾੜਾ ਕਿਸੇ ਨੂੰ ਨਹੀਂ ਆਖਿਆ, ਆਪਣਾ ਸਿਧਾਂਤ ਨਹੀਂ ਛੱਡਿਆ। ਆਖੋ ਸਤਨਾਮ ਸ੍ਰੀ ਵਾਹਿ, ਧਰਮ ਦੀ ਰਾਖੀ ਕੀਤੀ ਹੈ, ਨਾ ਕਿਸੇ ਨੂੰ ਬੁੱਤ ਪੂਜਣ ਦਿੱਤੇ, ਨਾ ਕਿਸੇ ਨੂੰ ਬੁੱਤ ਤੋੜਨ ਦਿੱਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨਾ ਅਸੀਂ ਪੂਜਣ ਦੇਣੇ, ਨਾ ਪੂਜਣੇ, ਖਾਲਸੇ ਨੂੰ ਪੂਜਾ ਨਹੀਂ ਬੁੱਤਾਂ ਦੀ ਲਾਈ, ਪਰ ਜੇ ਕੋਈ ਜਾਬਰ ਬੁੱਤਾਂ ਨੂੰ ਤੋੜਦਾ ਹੈ, ਯਾਨੀ ਮੰਦਰਾਂ ਨੂੰ ਢਾਂਦਾ ਹੈ, ਕਿਸੇ ਦੀ ਸ਼ਰਧਾ ਨੂੰ ਸੱਟ ਮਾਰਦਾ ਹੈ, ਤਾਂ ਉਹਨੂੰ ਵਰਜਣਾ ਵੀ ਹੈ ਵੀ ਨਾ ਭਾਈ ਏਦਾਂ ਨਹੀਂ, ਦਲੀਲ ਨਾਲ ਪਿਆਰ ਨਾਲ ਗੱਲ ਕਰ, ਜ਼ਬਰਦਸਤੀ ਧਰਮ 'ਚ ਦਖਲ ਨਾ ਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਔਰੰਗਜ਼ੇਬ ਨੂੰ ਘੇਰ ਬੈਠੇ, ਕਹਿੰਦੇ ਕਿ ਉਹ ਬੁੱਤ ਪ੍ਰਸਤੰਦ, ਉਹ ਭੀਮ ਚੰਦ ਤੇ ਬਾਈ ਧਾਰ ਦੇ ਰਾਜੇ ਬੁੱਤ ਪ੍ਰਸਤ ਹਨ, ਕਿ ਮਨ ਬੁੱਤ ਸ਼ਿਕਸਤ, ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ, ਮੈਂ ਬੁੱਤਾਂ ਦੇ ਭਰਮ ਤੋੜ ਕੇ ਆਪਣੇ ਖਾਲਸੇ ਨੂੰ ਬੁੱਤਾਂ ਦੇ ਜਾਲ ਚੋਂ ਕੱਢ ਲਿਆ ਹੈ।
ਬਬੀ ਗਰਦ ਸੇ ਬੇਫਾਈਏ ਜਮਾ,
ਔਰੰਗਜ਼ੇਬ ਤੂੰ ਇਸ ਬੇਵਫਾ ਜਮਾਨੇ ਦੇ ਚੱਕਰ ਵੱਲ ਵੇਖ, ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਜ਼ਮਾਨਾ, ਇਹ ਕਾਲ ਚੱਕਰ ਚੱਲ ਰਿਹਾ, ਇਹ ਬੜਾ ਬੇਵਫਾ ਹੈ। ਇਹ ਟਾਈਮ, ਇਹ ਸਮਾਂ, ਇਹ ਜ਼ਮਾਨਾ ਕਿਸੇ ਨਾਲ ਵਫਾਦਾਰੀ ਨਹੀਂ ਨਿਭਾਉਂਦਾ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ, ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ, ਟੱਪ ਗਿਆ ਬੰਨੇ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਘਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਜ਼ਮਾਨਾ ਬੜਾ ਬੇਵਫਾ ਹੈ, ਇਹ ਟਾਈਮ ਬੜਾ ਖਤਰਨਾਕ ਹੈ, ਇਹਨੇ ਲੰਘ ਜਾਣਾ, ਜਿੰਨੇ ਮਰਜ਼ੀ ਮਿੰਤਾਂ ਤਰਲੇ ਕਰ ਲੈ, ਇਹ ਸਮਾਂ ਨਹੀਂ ਰੁਕਣਾ, ਇਹ ਜ਼ਮਾਨਾ ਨਹੀਂ ਰੁਕਣਾ, ਇਹ ਸਭ ਬਦਲਣ ਵਾਲੀ ਖੇਡ ਹੈ, ਇਹਨੂੰ ਸੱਚ ਨਾ ਸਮਝ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਣ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਹਾਂਜੀ,
ਪਛੇ ਪੁਸ਼ਤ ਉਪਤਦ ਰਸ਼ਾਨੰਦ ਜੀਆ,
ਇਹ ਬਾਦਸ਼ਾਹ ਇਹ ਜਿਹੜੇ ਬੰਦੇ ਦੇ ਮਗਰ ਪੈ ਜਾਂਦਾ, ਇਹ ਜ਼ਮਾਨਾ ਜਿਹਦੇ ਮਗਰ ਪੈ ਜਾਂਦਾ ਉਹਦਾ ਨੁਕਸਾਨ ਕਰਦਾ, ਪਸ਼ੇ ਪੁਸ਼ਟ ਉਫਦਦ ਰਸ਼ਾਨਤ ਜਿਹਾ, ਉਸ ਬੰਦੇ ਨੂੰ ਥੱਲੇ ਲੈ ਜਾਂਦਾ, ਗਰਦਿਸ਼ ਚ ਮਿਲਾ ਦਿੰਦਾ। ਇਹ ਬੜਾ ਬੇਦਰਦ ਹੈ। ਇਸ ਜ਼ਮਾਨੇ ਨੇ ਕਿਸੇ ਦਾ ਲਿਹਾਜ ਨਹੀਂ ਜੇ ਕੀਤਾ। ਇਹ ਨਹੀਂ ਸਮਝਦਾ ਵੀ ਇਹ ਬਾਦਸ਼ਾਹ ਹੈ। ਇਹ ਜ਼ਮਾਨਾ ਨਹੀਂ ਦੇਖਦਾ ਕਿ ਅਵਤਾਰ ਹੈ। ਇਹ ਨਹੀਂ ਦੇਖਦਾ ਕੋਈ ਗੁਰੂ ਹੈ। ਇਹ ਨਹੀਂ ਦੇਖਦਾ ਕੋਈ ਪੀਰ ਹੈ। ਇਹ ਜ਼ਮਾਨਾ ਪੁੱਠਾ ਆ ਜਾਵੇ, ਸਮਾਂ ਮਾੜਾ ਆ ਜਾਵੇ ਤਾਂ ਵੱਡੇ ਵੱਡੇ ਅਵਤਾਰਾਂ ਨੂੰ ਬਨਵਾਸ ਕੱਟਣੇ ਪੈ ਜਾਂਦੇ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਕਿੱਡੇ ਕਿੱਡੇ ਬਲੀ ਯੋਧਿਆਂ ਨੂੰ ਇਹ ਜ਼ਮਾਨਾ ਰੁਲਾ ਦਿੰਦਾ ਹੈ। ਇਸ ਕਰਕੇ ਬਾਦਸ਼ਾਹ ਇਹਦੇ ਵੱਲ ਦੇਖ, ਇਹ ਕਾਲ ਚੱਕਰ ਬੜਾ ਤਿੱਖਾ ਚੱਲ ਰਿਹਾ, ਜਿਹਦੇ ਮਗਰ ਪਵੇ ਉਹਨੂੰ ਬਰਬਾਦ ਕਰ ਦਿੰਦਾ।
ਬਬੀ ਕੁਦਰਤ ਨੇਕ ਜਜਦਾਨ ਪਾਕ,
ਉਸ ਜਜਦਾਨ ਅਕਾਲ ਪੁਰਖ ਵਾਹਿਗੁਰੂ ਪਾਕ ਪਵਿੱਤਰ ਪ੍ਰਭੂ ਦੀ ਕੁਦਰਤ ਵੱਲ ਵੇਖ ਤੂੰ। ਬਬੀ ਕੁਦਰਤ ਨੇਕ ਜਜਦਾਨ ਪਾਕ, ਬਬੀ ਮੈਨੇ ਵੇਖ, ਕੁਦਰਤ ਨੇਕ ਜਜਦਾਨ, ਜਿਹੜਾ ਪਰਮਾਤਮਾ ਨੇਕ ਹੈ, ਨੇਕੀ ਦੇ ਰਾਹ ਤੇ ਤੁਰਨ ਵਾਲਾ ਹੈ, ਨੇਕੀ ਦੀ ਕਦਰ ਕਰਨ ਵਾਲਾ ਹੈ, ਉਸ ਖੁਦਾ ਦੀਆਂ, ਉਸ ਕਾਦਰ ਦੀਆਂ ਕੁਦਰਤਾਂ ਨੂੰ ਵੇਖ, ਉਸ ਪ੍ਰਭੂ ਦੀ ਲੀਲਾ ਨੂੰ ਵੇਖ। ਯਾ ਜੋ ਕੁਝ ਹੈ ਸੰਸਾਰ ਦੇ ਵਿੱਚ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਇਹ ਸਭ ਉਹਦੀ ਖੇਡ ਹੈ, ਉਹਦੀ ਲੀਲਾ ਹੈ। ਤੂੰ ਇਸ ਨੂੰ ਧਿਆਨ ਨਾਲ ਦੇਖ। ਸਾਧ ਸੰਗਤ ਦੀ ਰੱਬ ਦੇਖਣਾ ਨਾ, ਰੱਬ ਕੁਦਰਤ ਚੋਂ ਦੇਖਣਾ। ਜੋ ਸਾਡੇ ਆਲੇ ਦੁਆਲੇ ਰੱਬ ਦੇ ਰੰਗ ਹਨ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਵੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜਾਂ। ਤੂੰ ਇਸ ਅਕਾਲ ਪੁਰਖ ਦੀ ਲੀਲਾ ਵੱਲ ਵੇਖ
ਕਿ ਅੱਜ ਯਕਬਾ ਦਹਿਲਕ ਰਸਾਨੰਦ ਹਲਾਕ।
ਉਹ ਪਰਮਾਤਮਾ ਇੱਕ ਸਕਿੰਟ ਦੇ ਵਿੱਚ, ਇੱਕ ਅੱਖ ਦੇ ਫੋਰ ਵਿੱਚ 10-10 ਲੱਖ ਬੰਦੇ ਨੂੰ ਹਲਾਕ ਕਰ ਸਕਦਾ। ਆਖੋ ਸਤਨਾਮ ਕਿ ਅੱਜ ਯੱਕ ਬਦਹ ਲੱਖ ਰਸਾਨੰਦ ਹਲਾਕ। ਹਲਾਕ ਮੈਨੇ ਮਾਰ ਦੇਣਾ, ਬਰਬਾਦ ਕਰ ਦੇਣਾ, ਖਤਮ ਕਰ। ਉਹ ਪ੍ਰਭੂ ਅੱਖ ਨਹੀਂ ਫਰਕਣ ਦਿੰਦਾ। ਲੱਖਾਂ ਕਰੋੜਾਂ ਬੰਦੇ ਬਰਬਾਦ ਹੋ ਜਾਂਦੇ, ਮਿੱਟੀ ਚ ਮਿਲ ਜਾਂਦੇ। ਜਦੋਂ ਭੂਚਾਲ ਆਉਂਦੇ ਨੇ, ਜਦੋਂ ਤੂਫਾਨ ਆਉਂਦੇ ਨੇ, ਜਦੋਂ ਸਲਾਵੇ ਫੁੱਟਦੇ ਨੇ, ਕੁਦਰਤੀ ਆਫਤਾਂ ਆਉਂਦੀਆਂ ਨੇ, ਮਿੰਟਾਂ ਸਕਿੰਟਾਂ ਚ ਬਰਬਾਦੀਆਂ ਹੋ ਜਾਂਦੀਆਂ। ਬੜੇ ਬੜੇ ਮੁਲਕ ਹੀ ਤਬਾਹ ਹੋ ਜਾਂਦੇ ਨੇ, ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ। ਉਹ ਪ੍ਰਭੂ ਦੀ ਕੁਦਰਤ ਬੜੀ ਅਜੀਬ ਹੈ। ਔਰੰਗਜ਼ੇਬ, ਤੂੰ ਇਹ ਸਮਝੀ ਬੈਠਾ ਹੋਵੇਂ ਕਿ ਮੇਰੇ ਕੋਲ ਲਾਲ ਕਿਲੇ ਵਰਗੇ ਕਿਲੇ ਹਨ, ਮੇਰੇ ਕੋਲ ਬੜੇ ਬੜੇ ਵੱਡੇ ਸ਼ਹਿਰ ਹਨ, ਮੇਰੇ ਕੋਲ ਬੜੀਆਂ ਵੱਡੀਆਂ ਫੌਜਾਂ ਹਨ, ਮੇਰਾ ਕੋਈ ਕੀ ਵਿਗਾੜ ਸਕਦਾ? ਪਰ ਇਹ ਤੇਰਾ ਭੁਲੇਖਾ ਹੈ। ਉਹ ਖੁਦਾ ਵਾਹਿਗੁਰੂ ਕੁਝ ਵੀ ਕਰ ਸਕਦਾ ਹੈ।
ਜੇ ਦੁਸ਼ਮਨ ਕੋ ਨੰਦ ਮਿਹਰਬਾਨ ਅਸਤ ਦੋਸਤ,
ਜਿਹਦਾ ਉਹ ਮਿੱਤਰ ਬਣ ਜਾਵੇ, ਉਹ ਖੁਦਾ ਮਿਹਰਬਾਨ ਦੋਸਤ ਬਣ ਜਾਵੇ। ਜੇ ਦੁਸ਼ਮਨ ਕੋ ਨੰਦ, ਦੁਸ਼ਮਣ ਉਹਦਾ ਕੀ ਵਿਗਾੜ ਸਕਦੇ? ਦੇਖੋ ਦੋਵੇਂ ਪੱਖ ਦੱਸ ਰਹੇ ਮਾਰੇ। ਕਹਿੰਦੇ ਜੇ ਉਹ ਦੋਸਤ ਹੈ ਤਾਂ ਫਿਰ ਦੁਸ਼ਮਣ ਕੁਝ ਨਹੀਂ ਕਰ ਸਕਦੇ, ਜੇ ਉਹ ਆਪਣੀ ਆਈ ਤੇ ਆ ਜਾਵੇ ਤੇ ਫਿਰ ਮਿੱਤਰ ਬਚਾ ਨਹੀਂ ਸਕਦੇ। ਜਿੰਨੇ ਮਰਜ਼ੀ ਮਿੱਤਰਾਂ ਨੂੰ ਆਵਾਜ਼ਾਂ ਮਾਰ ਲਈ, ਕਿਸੇ ਨੇ ਨਹੀਂ ਬਚਾਉਣ ਆਉਣਾ, ਕਿਉਂਕਿ ਅਕਾਲ ਪੁਰਖ ਦੁਸ਼ਮਣ ਬਣ ਗਏ। ਜੇ ਅਕਾਲ ਪੁਰਖ ਮਿੱਤਰ ਹੈ ਫਿਰ ਕੋਈ ਦੁਸ਼ਮਣ ਤੇਰਾ ਵਾਲ ਵਿੰਗਾ ਨਹੀਂ ਕਰ ਸਕਦਾ।
ਕੇ ਬਖਸ਼ੰਦਗੀ ਕਾਰ ਬਖਸ਼ਿੰਦਾ ਉਹ ਸਤ,
ਉਹ ਬਖਸ਼ਣ ਵਾਲਾ, ਉਹਦਾ ਕੰਮ ਹੈ ਬਖਸ਼ਣ ਵਾਲਾ। ਕਿੱਡੇ ਵੱਡੇ ਗੁਨਾਹਗਾਰ ਜਦੋਂ ਦੀ ਸ਼ਰਨ ਆ ਜਾਂਦੇ ਨੇ, ਇੱਕ ਮਿੰਟ ਚ ਬਖਸ਼ ਦਿੰਦਾ। ਵੱਡੇ ਵੱਡੇ ਪਾਪੀ ਬਖਸ਼ ਦਿੱਤੇ, ਅਜਾਮਲ ਪਾਪੀ ਜਗ ਜਾਨ ਨਿਮਖ ਮਾਏ ਨਿਸਤਾਰਾ, ਸਾਰੀ ਉਮਰ ਅਜਾਮਲ ਨੇ ਪਾਪ ਕੀਤੇ, ਮਾੜੇ ਕੰਮ ਕੀਤੇ, ਜਾਨਵਰ ਮਾਰਦਾ ਸੀ, ਵੇਸ਼ਵਾ ਨਾਲ ਵਿਆਹ ਕਰਾਇਆ ਸੀ, ਤੇ ਸਾਰੇ ਭੈੜੇ ਸ਼ਰਾਬ ਕਬਾਬ, ਕੋਈ ਚੰਗਾ ਕੰਮ ਨਹੀਂ ਕੀਤਾ। ਪਰ ਅੰਤ ਵੇਲੇ ਨਾਰਾਇਣ ਕਿਹਾ, ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਚਲਾ ਗਿਆ। ਉਹ ਪ੍ਰਭੂ ਦੀ ਖੇਡ ਦਾ ਕੋਈ ਪਤਾ ਨਹੀਂ ਕਿੱਡੇ ਕਿੱਡੇ ਪਾਪੀ ਬੰਦਿਆਂ ਨੂੰ ਬਖਸ਼ ਦਿੰਦਾ ਹੈ।
ਰਿਹਾਈ ਦਿਹੋ ਰਹਿਨੁਮਾਈ ਦੇਹਦ,
ਉਹ ਪਰਮਾਤਮਾ ਬੰਦੇ ਨੂੰ ਆਜ਼ਾਦੀ ਦੇਣ ਵਾਲਾ, ਰਿਹਾਈ ਦੇਣ ਵਾਲਾ। ਤੇਰੇ ਵਰਗੇ ਲੋਕਾਂ ਨੂੰ ਜੇਲ੍ਹਾਂ ਚ ਪਾਉਂਦੇ ਤੇ ਉਹ ਜੇਲ੍ਹਾਂ ਚੋਂ ਕੱਢ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਿਵਾ ਜੀ ਨੂੰ ਵੀ ਜੇਲ੍ਹ ਚ ਪਾਇਆ ਹੀ ਸੀ ਔਰੰਗਜ਼ੇਬ ਨੇ, ਪਰ ਪਰਮੇਸ਼ਰ ਨੇ ਕਿਰਪਾ ਕੀਤੀ, ਸ਼ਿਵਾ ਜੀ ਜੇਲ੍ਹ ਚੋਂ ਨਿਕਲ ਗਏ। ਹੋਰ ਵੀ ਬੜੇ ਬੜੇ ਮਹਾਂਪੁਰਸ਼ਾਂ ਨੂੰ ਜੇਲ੍ਹਾਂ ਚ ਪਾਇਆ। ਵਾਹਿਗੁਰੂ ਰਿਹਾਈ ਦੇਣ ਵਾਲਾ, ਰਿਹਾਈ ਦੇਹੋ ਰਹਿਨੁਮਾਈ ਦੇਹਦ, ਰਹਿਨੁਮਾਈ ਵੀ ਦਿੰਦਾ, ਰਾਹ ਵੀ ਦਿਖਾਉਂਦਾ। ਚਮਕੌਰ ਦੀ ਗੜੀ ਚੋਂ ਦਸਵੇਂ ਪਾਤਸ਼ਾਹ ਕਹਿੰਦੇ ਮੈਨੂੰ ਵੀ ਤਾਂ ਰਾਹ ਦਿਖਾਇਆ ਹੀ ਹੈ ਨਾ, ਇਹਨੇ ਘੇਰੇ ਚੋਂ ਰਾਹ ਦਿਖਾਇਆ ਵੀ ਜਿੱਥੇ ਕੋਈ ਚਿੜੀ ਵੀ ਉੱਡ ਕੇ ਨਹੀਂ ਸੀ ਜਾ ਸਕਦੀ, ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ, ਉੱਥੋਂ ਵਾਹਿਗੁਰੂ ਲੈ ਗਿਆ ਹੈ।
ਜਬਾਰਾ ਬਾ ਸਿਫਤ ਆਸ਼ਨਾਈ ਦੇਹਦ,
ਉਹ ਭਗਵਾਨ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਆਪਣੀ ਸਿਫਤ ਕਰਨ ਦੀ ਵੀ ਵਿਦਿਆ ਦਿੰਦਾ ਹੈ। ਆਸ਼ਨਾਈ ਉਹਨਾਂ ਦੀ ਜ਼ੁਬਾਨ ਚ ਰਸ ਭਰਦਾ, ਉਹ ਬੰਦੇ ਪਰਮਾਤਮਾ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦੀ ਉਸਤਤ ਕਰਨ ਵਾਲੇ ਬਣ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਨਿਰੰਕਾਰ ਮਿਹਰ ਕਰਦਾ ਹੈ।
ਖਸਮ ਰਾ ਚੋ ਕੌਰ ਉਹ ਕੁਨੰਦ ਵਕਤੇ ਕਾਰ,
ਉਹ ਜਿਹਦੇ ਤੇ ਮਿਹਰਬਾਨ ਹੁੰਦਾ ਹੈ ਉਹਦੇ ਦੁਸ਼ਮਣਾਂ ਨੂੰ ਅੰਨਿਆ ਕਰ ਦਿੰਦਾ ਹੈ। ਜਿਹਦੀ ਰਾਖੀ ਕਰਨੀ ਹੋਵੇ ਨਾ, ਉਹਦੇ ਦੁਸ਼ਮਣ ਸੌ ਹੀਲੇ ਕਰ ਲੈਣ, ਮਾਰਨ ਦੇ ਨਹੀਂ ਮਾਰ ਸਕਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਿਖਦੇ ਹਨ, ਮਿਰਗੀ ਪਖੰਤ ਬਦਕ ਪਰ ਹਰੇਣ ਲਖ ਆਵਦ ਹੈ, ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਅਤੇ। ਸ਼ਿਕਾਰੀ ਨੇ ਹਿਰਣੀ ਨੂੰ ਮਾਰਨ ਵਾਸਤੇ ਇੱਕ ਪਾਸੇ ਜੰਗਲ 'ਚ ਜਾਲ ਲਾ ਦਿੱਤਾ, ਇੱਧਰ ਜਾਏਗੀ ਜਾਲ 'ਚ ਫਸ ਜਾਏਗੀ, ਇੱਕ ਪਾਸੇ ਸ਼ਿਕਾਰੀ ਕੁੱਤੇ ਖੜੇ ਕਰ ਦਿੱਤੇ, ਇੱਧਰ ਜਾਏਗੀ ਅਤੇ ਕੁੱਤੇ ਫੜ ਲੈਣਗੇ, ਇੱਕ ਪਾਸੇ ਅੱਗ ਲਾ ਦਿੱਤੀ, ਇੱਕ ਪਾਸੇ ਤੀਰ ਕਮਾਨ ਲੈ ਕੇ ਬੈਠ ਗਿਆ, ਇੱਧਰ ਆਏਗੀ ਤੇ ਮੈਂ ਮਾਰ ਦਿਆਂਗਾ, ਅੱਗ ਵਾਲੇ ਪਾਸੇ ਉਹਨੇ ਜਾਣਾ ਨਹੀਂ, ਸੜ ਜਾਏਗੀ। ਕੁੱਤਿਆਂ ਵੱਲ ਜਾਏਗੀ, ਕੁੱਤੇ ਫੜ ਲੈਣਗੇ, ਜਾਲ ਵੱਲ ਜਾਏਗੀ, ਜਾਲ 'ਚ ਫਸ ਜਾਏਗੀ, ਮੇਰੇ ਵੱਲ ਆਏਗੀ, ਮੈਂ ਤੀਰ ਮਾਰਾਂਗਾ। ਪਰਮੇਸ਼ਰ ਦੀ ਖੇਡ ਕੈਸੀ ਵਰਤੀ, ਹਵਾ ਪੁੱਠੀ ਚੱਲ ਗਈ, ਜਿੱਧਰ ਜਾਲ ਸੀ ਨਾ ਅੱਗ ਉਧਰ ਨੂੰ ਵੱਧ ਗਈ, ਜਾਲ ਸੜ ਗਿਆ, ਜਾਲ ਸੜ ਗਿਆ। ਜਦੋਂ ਉਹਨੇ ਤੀਰ ਚਲਾਏ ਉਹ ਕੁੱਤਿਆਂ ਨੂੰ ਵੱਜ ਗਏ, ਹਿਰੜੀ ਨੂੰ ਤੀਰ ਨਹੀਂ ਵੱਜਾ, ਉਹ ਨਿਕਲ ਗਈ, ਕੁੱਤੇ ਮਰ ਗਏ, ਆਪ ਵੇਖਦਾ ਰਹਿ ਗਿਆ ਖਾਲੀ ਹੱਥ। ਤੀਰ ਵੀ ਚੱਲ ਗਿਆ, ਕੁੱਤੇ ਵੀ ਮਰ ਗਏ, ਜਾਲ ਵੀ ਸੜ ਗਿਆ, ਅੱਗ ਜਿਹੜੇ ਪਾਸੇ ਲਾਈ ਸੀ ਉਹ ਜਾਲ ਵੱਲ ਚਲੀ ਗਈ। ਮਿਰਗੀ ਪਖੰਤ ਬਦਕ, ਬਦਕ ਕਹਿੰਦੇ ਨੇ ਸ਼ਿਕਾਰੀ ਨੂੰ, ਸ਼ਿਕਾਰੀ ਹਿਰਣੀ ਨੂੰ ਵੇਖਦਾ ਹੈ, ਉਹਨੂੰ ਮਾਰਨ ਲਈ ਸੌ ਹੀਲੇ ਕਰਦਾ। ਅਹੋ ਜਸ ਰਖੇਣ ਗੋਪਾਲ ਹੈ, ਰੱਖਣ ਵਾਲੇ ਤੋਂ ਵਾਰੇ ਵਾਰੇ ਜਾਈਏ, ਨਾਨਕ ਰੋਮ ਨਾ ਛੇਦਿਅਤੇ। ਉਹਦਾ ਰੋਮ ਵੀ ਨਹੀਂ ਹਿਰਣੀ ਦਾ ਵੱਢ ਸਕਿਆ। ਪਰਮੇਸ਼ਰ ਰੱਖਣ ਵਾਲਾ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ। ਕੋਰ ਉਹ ਕੁਨਦ ਵਕਤੇ ਕਾਰ, ਉਸ ਵੇਲੇ ਦੁਸ਼ਮਣ ਅੰਨੇ ਹੋ ਜਾਂਦੇ ਹਨ।
ਯਤੀਮਾ ਬੀਰੂ ਬੁਰਦ ਬੇ ਜ਼ਖਮਕਾਰ,
ਉਹ ਯਤੀਮਾਂ ਨੂੰ, ਅਨਾਥਾਂ ਨੂੰ, ਨਿਮਾਣਿਆਂ ਨੂੰ, ਗਰੀਬਾਂ ਨੂੰ ਕੰਡਾ ਵੀ ਨਹੀਂ ਚੁਭਣ ਦਿੰਦਾ। ਔਖੇ ਵੇਲੇ ਉਹ ਸਾਰੀਆਂ ਮੁਸੀਬਤਾਂ ਤੋਂ ਬਚਾ ਕੇ ਲੈ ਆਉਂਦਾ ਹੈ।
ਹਰਾ ਕਸ ਕਜੋ ਰਾਸਤ ਬਾਜੀ ਕੁਨੰਦ,
ਮਹਾਰਾਜ ਕਹਿੰਦੇ ਜਿਹੜਾ ਆਦਮੀ ਸੰਸਾਰ ਦੇ ਵਿੱਚ ਚੰਗੇ ਰਾਹ ਤੇ ਤੁਰਦਾ ਹੈ, ਰਾਸਤ ਬਾਜੀ ਨੇਕ ਕਮਾਈ ਕਰਦਾ ਹੈ,
ਰਹੀਮੇ ਬਰੋ ਰਹਿਮ ਸਾਜੀ ਕੁਨੰਦ,
ਉਹ ਪ੍ਰਮਾਤਮਾ ਰਹਿਮ ਕਰਨ ਵਾਲਾ ਉਹਦੇ ਤੇ ਰਹਿਮ ਕਰਦਾ ਹੈ। ਯਾਨੀ ਜਿਹੜਾ ਬੰਦਾ ਸੱਚਾਈ ਦੇ ਰਾਹ ਤੇ ਤੁਰਦਾ ਹੈ, ਰੱਬ ਦੀ ਉਸ ਬੰਦੇ ਤੇ ਰਹਿਮਤ ਹੁੰਦੀ ਹੈ।
ਕਸੇ ਖਿਦਮਤ ਆਇਦ ਬਸੇ ਦਿਲ ਜਾਨ,
ਜਿਹੜਾ ਦਿਲ ਜਾਨ ਨਾਲ ਰੱਬ ਦੀ ਸੇਵਾ ਖਿਦਮਤ ਕਰਦਾ ਹੈ।
ਖੁਦਾਵੰਦ ਬਖਸ਼ੀਦ ਬਰ ਵੈ ਅਮਾਰ।
ਤਾਂ ਉਹ ਪਰਮਾਤਮਾ ਖੁਦਾਵੰਦ ਉਹਦੇ ਤੇ ਬਖਸ਼ਿਸ਼ਾਂ ਕਰਦਾ ਹੈ, ਉਹਨੂੰ ਸਾਰੀਆਂ ਸਹੂਲਤਾਂ ਦਿੰਦਾ ਵੀ ਇਹ ਬੰਦਾ ਨੇਕ ਹੈ ਤੇ ਨੇਕ ਬੰਦੇ ਦੀ ਰੱਬ ਬਾਂਹ ਫੜਦਾ ਹੈ।
ਜੇ ਦੁਸ਼ਮਣ ਕਜਾ ਹਿਲੈ ਸਾਜੀ ਕੁਨੰਦ।
ਮਹਾਰਾਜ ਕਹਿੰਦੇ ਦੁਸ਼ਮਣ ਉਹਦੇ ਤੇ ਕੀ ਹੀਲ ਸਾਜੀ ਕਰ ਸਕਦਾ, ਕੀ ਜਾਲ ਸਾਜੀ ਕਰ ਸਕਦਾ, ਦੁਸ਼ਮਣ ਦਾ ਕੀ ਵਿਗਾੜ ਸਕਦਾ।
ਅਗਰ ਰਹਿਨੁਮਾ ਬਰ ਵੈ ਰਾਜੀ ਸ਼ਵਾਦ।
ਜੇ ਪਰਮਾਤਮਾ ਉਹਦੇ ਤੇ ਰਹਿਨੁਮਾਈ ਕਰ ਰਿਹਾ, ਉਹਨੂੰ ਰਾਹ ਦਿਖਾ ਰਿਹਾ, ਤਾਂ ਦੁਸ਼ਮਣ ਉਹਦੇ ਨਾਲ ਬਹਾਨੇ ਕਰਕੇ ਉਹਦਾ ਕੁਛ ਨੀ ਵਿਗਾੜ ਸਕਦਾ। ਮਹਾਰਾਜ ਕਹਿੰਦੇ ਤੂੰ ਕੀਤਾ ਤਾਂ ਬੜਾ ਕੁਝ ਹੈ ਪਰ ਮੇਰਾ ਵਿਗਾੜ ਕੁਝ ਨੀ ਸਕਿਆ, ਮੈਂ ਅਜੇ ਜਿਉਂਦਾ ਹਾਂ ਕਿਉਂਕਿ ਮੇਰਾ ਰਾਹ ਰੱਬ ਨੇ ਸਾਫ ਕੀਤਾ ਹੈ।
ਅਗਰ ਬਰ ਯਕ ਆਇਦ ਦਹਿ ਦਹਿ ਹਜ਼ਾਰ।
ਇਹ ਬਾਦਸ਼ਾਹ ਜੇ ਇੱਕ ਬੰਦੇ ਤੇ ਲੱਖ ਲੱਖ ਵੈਰੀ, ਦਸ ਦਸ ਹਜ਼ਾਰ ਵੈਰੀ ਵੀ ਚੜ ਕੇ ਆ ਜਾਵੇ, ਦਸ ਦਸ ਲੱਖ ਵੀ ਆ ਜਾਵੇ।
ਨਿਗਾਹ ਬਾਰ ਬਾਨ ਓਰਾ ਸ਼ਬਦ ਕਿਰਦਗਾਰ।
ਜੇ ਵਾਹਿਗੁਰੂ ਨਿਗਾਹਬਾਨ ਹੈ, ਮੇਰ ਦੀ ਨਿਗਾਹ ਕਰ ਰਿਹਾ ਹੈ, ਤਾਂ ਉਹਦੀ ਰਾਖੀ ਜਰੂਰ ਹੋਵੇਗੀ, ਉਸ ਬੰਦੇ ਦਾ ਵਾਲ ਵਿੰਗਾ ਨਹੀਂ ਹੋਏਗਾ।
ਸੁਰਾਗਰ ਨਜ਼ਰ ਆਸਤ ਲਸ਼ਕਰ ਵੈ ਜਰ।
ਹੇ ਬਾਦਸ਼ਾਹ ਔਰੰਗਜ਼ੇਬ, ਤੇਰੀ ਫੌਜ ਤੇ ਨਿਗਾਹ ਹੈ, ਤੁਰਾਗਰ ਨਜ਼ਰ ਹਸਤ, ਤੇਰੀ ਨਿਗਾਹ ਹੈ ਲਸ਼ਕਰ ਵੈ ਜਰ, ਆਪਣੀਆਂ ਫੌਜਾਂ ਤੇ, ਇੰਨੇ ਘੋੜੇ, ਇੰਨੇ ਹਾਥੀ, ਇੰਨੀਆਂ ਫੌਜਾਂ, ਔਰ ਇੰਨਾ ਮੇਰੇ ਕੋਲ ਖਜ਼ਾਨਾ, ਇੰਨਾ ਪੈਸਾ, ਇੱਧਰ ਤੇਰੀ ਨਿਗਾਹ, ਇਹਦਾ ਤੈਨੂੰ ਹੰਕਾਰ ਹੈ
ਕਿ ਮਾਰਾ ਨਿਗਾਹ ਸਤ ਯਜਦਾ ਸ਼ੁਕਰ।
ਮੇਰੀ ਨਿਗਾਹ ਅਕਾਲ ਪੁਰਖ ਦੇ ਸ਼ੁਕਰਾਨੇ ਤੇ, ਤੇਰੀ ਨਿਗਾਹ ਆਪਣੇ ਪੈਸੇ ਤੇ ਹੈ, ਆਪਣੇ ਖਜ਼ਾਨਿਆਂ ਤੇ ਹੈ, ਆਪਣੀਆਂ ਫੌਜਾਂ ਤੇ ਹੈ, ਤੇ ਮੇਰੀ ਨਿਗਾਹ ਰੱਬ ਦੇ ਭਰੋਸੇ ਤੇ ਹੈ।
ਓਰਾ ਗਰੂਰ ਅਸਤ ਬਰ ਮੁਲਕੋ ਮਾਲ।
ਮਹਾਰਾਜ ਕਹਿੰਦੇ ਜਿਹੜੇ ਬੰਦੇ ਨੂੰ ਆਪਣੇ ਮੁਲਕ ਤੇ ਮਾਲ ਦਾ ਗਰੂਰ ਹੁੰਦਾ, ਹੰਕਾਰ ਹੁੰਦਾ ਹੈ।
ਵਾ ਮਾਰਾ ਪਨਾ ਅਸਤ ਜਜਦਾ ਅਕਾਲ।
ਉਹਨੂੰ ਕੁਛ ਨੀ ਪ੍ਰਾਪਤ ਹੁੰਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਬਿਨਸਨ ਵਾਲੀਆਂ ਨੇ। ਤੇਰੀ ਨਿਗਾਹ ਹੈ ਮੁਲਕ ਮਾਲ ਉੱਤੇ, ਮੇਰੀ ਨਿਗਾਹ ਅਕਾਲ ਪੁਰਖ ਉੱਤੇ ਹੈ।
ਤੂੰ ਗਾਫਲ ਮਸੋ ਈ ਸਿੰਪਜੀ
ਸਿਪੰਜੀ
ਸਿਪੰਜੀ ਸਰਾਏ।
ਇਹ ਬਾਦਸ਼ਾਹ, ਇਹ ਦੁਨੀਆਂ ਚੱਲਦੀ ਸਰਾਂ ਹੈ। ਸਿਪੰਜੀ ਸਰਾਏ ਦਾ ਮਤਲਬ ਹੁੰਦਾ ਹੈ ਵੇਟਿੰਗ ਰੂਮ, ਜਿੱਥੇ ਗੱਡੀ ਦੀ ਵੇਟਿੰਗ ਕਰਨ ਵਾਸਤੇ, ਵੇਟ ਕਰਨ ਵਾਸਤੇ ਮੁਸਾਫਰ ਲੋਕ, ਸਵਾਰੀਆਂ ਜਿਹੜੀਆਂ ਉਹ ਬਹਿੰਦੀਆਂ ਹਨ। ਮੇਰੀ ਗੱਡੀ ਆਏਗੀ ਮੈਂ ਚਲਾ ਜਾਵਾਂਗਾ, ਤੇਰੀ ਗੱਡੀ ਆਏਗੀ ਤੂੰ ਚਲਾ ਜਾਈ, ਏਦਾਂ ਗੱਲਾਂ ਮਾਰੀ ਜਾਂਦੇ। ਜਦੋਂ ਜਿਹਦੀ ਗੱਡੀ ਆਉਂਦੀ ਝੋਲਾ ਚੁੱਕ ਕੇ ਗੱਡੀ 'ਚ ਬਹਿ ਜਾਂਦਾ। ਹਵਾਈ ਅੱਡਿਆਂ 'ਤੇ ਵੀ ਵੇਟਿੰਗ ਰੂਮ ਬਣੇ ਹਨ, ਬੱਸ ਸਟੈਂਡਾਂ 'ਤੇ ਵੀ ਬਣੇ ਹਨ, ਰੇਲਵੇ ਸਟੇਸ਼ਨਾਂ 'ਤੇ ਵੀ ਬਣੇ ਹਨ। ਇਹ ਸਾਰੀ ਦੁਨੀਆ ਹੀ ਵੇਟਿੰਗ ਰੂਮ ਹੈ, ਆਪਣੀ ਆਪਣੀ ਗੱਡੀ ਦੀ ਸਾਰੇ ਉਡੀਕ ਕਰ ਰਹੇ ਨੇ। ਪਰ ਜੇ ਕੋਈ ਬੰਦਾ ਸਰਾਂ ਦੇ ਵਿੱਚ, ਵੇਟਿੰਗ ਰੂਮ ਦੇ ਵਿੱਚ ਕੁਰਾੜੇ ਮਾਰਨ ਲੱਗ ਜਾਵੇ, ਕੂਕ ਸੌ ਜਾਵੇ, ਤੇ ਨਾਲ ਦੇ ਹੱਸਦੇ ਆ ਵੀ ਕੈਸਾ ਮੂਰਖ ਆਦਮੀ ਹੈ, ਇਹਨੂੰ ਪਤਾ ਨੀ ਵੀ ਗੱਡੀ ਆਉਣ ਵਾਲੀ, ਇਹ ਸੁੱਤਾ ਪਿਆ। ਉਹ ਕਹੇ ਨਾ ਮੈਂ ਤੇ ਇੱਥੇ ਹੀ ਰਹਿਣਾ, ਕਿੰਨਾ ਕੁ ਚਿਰ ਰਹੇਗਾ? ਮੁਸਾਫਰਖਾਨੇ 'ਚ ਰਾਤ ਤੋਂ ਵੱਧ ਨਹੀਂ ਰਹਿਣ ਦਿੰਦੇ। ਇਹ ਸੰਸਾਰ ਦੇ ਵਿੱਚ ਸੌ ਸਾਲ ਜੀ ਲਏਗਾ, ਮਰਨਾ ਪਏਗਾ। ਤੂੰ ਗਾਫਲ ਮਸੌ ਜੀ ਸਿਪੰਜੀ ਸਰ, ਤੂੰ ਗਾਫਲ ਗਫਲ ਦੀ ਨੀਂਦ ਸੁੱਤਾ ਔਰੰਗਜ਼ੇਬ, ਚਲਦੀ ਸਲਾਂ ਦੇ ਵਿੱਚ।
ਕੇ ਆਲਮ ਬਗੁ ਜਰਦ ਸਰੇ ਚਾ ਬਜਾਏ।
ਕੇ ਆਲਮ ਬਗੁਜ਼ਰਦ, ਇਹ ਕੁੱਲ ਦੁਨੀਆਂ ਗੁਜ਼ਰ ਰਹੀ ਹੈ, ਗੁਜ਼ਰ ਰਹੀ ਹੈ, ਲੰਘ ਰਹੀ ਹੈ, ਜਾ ਰਹੀ ਹੈ, ਸਰੇ ਜਾ ਬਜਾਏ, ਥਾਂ ਪਰ ਥਾਂ। ਭਾਵੇਂ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਓ, ਕਿਸੇ ਦਿੱਲੀ ਵਰਗੇ, ਮਦਰਾਸ ਵਰਗੇ, ਬੰਬੇ ਵਰਗੇ ਵੱਡੇ ਸ਼ਹਿਰ ਵਿੱਚ ਜਿੱਥੇ ਕਈ ਕਈ ਕਰੋੜ ਆਦਮੀ ਰਹਿੰਦੇ ਹਨ, ਉੱਥੇ ਵੀ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਵਾਲਿਆਂ ਨੇ ਬੜੇ ਬੜੇ ਥਾਂ ਛੱਡੇ ਹੋਏ ਨੇ, ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਸ਼ਮਸ਼ਾਨ ਘਾਟ, ਮੁਰਦ ਘਾਟ, ਰਾਮ ਬਾਗ, ਸ਼ਿਵਪੁਰੀ, ਪਤਾਲਪੁਰੀ, ਜਾਂ ਕਿਤੇ ਲਿਖਿਆ ਹੁੰਦਾ ਕਬਰਸਤਾਨ। ਜੇ ਕਿਸੇ ਛੋਟੇ ਜਿਹੇ ਪਿੰਡ ਵਿੱਚ ਚਲੇ ਜਾਓ, ਚਾਰ ਘਰਾਂ ਦਾ ਪਿੰਡ ਹੋਵੇ, ਉੱਥੇ ਵੀ ਇੱਕ ਥਾਂ ਛੱਡੀ ਹੋਈ ਹੈ ਜਿਹਨੂੰ ਕਹਿੰਦੇ ਨੇ ਕਬਰਸਤਾਨ, ਮੜੀਆਂ, ਸ਼ਮਸ਼ਾਨ ਘਾਟ। ਪੁੱਛੋ ਵੀ ਇੱਥੇ ਕੀ ਲੋੜ ਹੈ ਜਗ੍ਹਾ ਛੱਡਣ ਦੀ, ਜਵਾਬ ਮਿਲੇਗਾ ਇੱਥੇ ਵੀ ਬੰਦੇ ਮਰਦੇ ਹਨ, ਇੱਥੇ ਵੀ ਮੌਤ ਆਉਂਦੀ ਹੈ। ਸੰਸਾਰ ਦਾ ਕੋਈ ਕੋਨਾ ਨਹੀਂ ਸਰੇ ਜਾ ਬਜਾਏ, ਇਹਦਾ ਮੈਨੂੰ ਥਾਂ ਪਰ ਥਾਂ ਕਿਸੇ ਮੁਲਕ ਵਿੱਚ ਕਿਸੇ ਦੇਸ਼ ਵਿੱਚ ਐਸੀ ਥਾਂ ਨਹੀਂ ਜਿੱਥੇ ਮੌਤ ਨਾ ਆਉਂਦੀ ਹੋਵੇ। ਸੋ ਸਾਧ ਸੰਗਤ ਜੀ, ਕੱਲ੍ਹ ਨੂੰ ਆਪਾਂ ਜਫਰਨਾਮੇ ਦੀ ਅਖੀਰਲੀ ਵਿਚਾਰ ਸਰਵਣ ਕਰਾਂਗੇ ਔਰ ਮਹਾਰਾਜ ਦਾ ਜਫਰਨਾਮਾ ਕਿਵੇਂ ਪਹੁੰਚਿਆ, ਕਿਵੇਂ ਔਰੰਗਜ਼ੇਬ 'ਤੇ ਅਸਰ ਪਿਆ, ਉਹ ਵੀ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਬਹੁਤ ਧੰਨਵਾਦ ਆਪ ਜੀ ਦਾ ਜੋ ਪਿਆਰ ਨਾਲ ਸਰਵਣ ਕਰਦੇ ਹੋ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਪ੍ਰਾਣਨਾਥ ਅਨਾਥ ਸਖੇ,
ਮਾਇਆ ਧਾਰ,
ਹੇ ਸਮਰਾਥ ਅਗੰਮ ਪੂਰਨ, ਮੋਹੇ ਮਾਇਆ
ਧਾਰ,
ਅੰਧਕੂਪ ਮਹਾ ਭਿਆਨ, ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਪਾਏ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।